ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ। ਪਰਮ ਸਨਮਾਨ ਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ, ਅੱਜ ਉਹ ਦਿਨ ਹੈ ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਦੀ ਹੋਂਦ ਪ੍ਰਗਟ ਕੀਤੀ। ਭਾਵੇਂ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਵਤਾਰ ਧਾਰਨ ਤੋਂ ਇਹ ਜੋ ਤੀਜਾ ਪੰਥ ਸੰਸਾਰ ਵਿੱਚ ਹੋਂਦ ਵਿੱਚ ਆਇਆ, ਭਾਰਤ ਵਰਸ਼ ਅੰਦਰ ਪਹਿਲਾਂ ਕੇਵਲ ਮੁਸਲਮਾਨ ਅਤੇ ਸਨਾਤਨ ਮਤ ਦਾ ਬੋਲਬਾਲਾ ਸੀ, ਇਹ ਤੀਸਰਾ ਪੰਥ ਖਾਲਸਾ ਪੰਥ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਹੀ ਪ੍ਰਗਟ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ, ਉੱਜਲ, ਪਵਿੱਤਰ, ਮਿਲਾਵਟ ਤੋਂ ਬਿਨਾ ਸ਼ੁੱਧ, ਸਾਫ, ਖਾਲਸਾ ਇਹ ਪਰਿਆਇਵਾਚੀ ਸ਼ਬਦ ਹਨ। ਇਹਨਾਂ ਸਾਰੇ ਸ਼ਬਦਾਂ ਦਾ ਤਕਰੀਬਨ ਇੱਕੋ ਹੀ ਅਰਥ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਤਰ੍ਹਾਂ ਦਾ ਮਨੁੱਖ ਤਿਆਰ ਕਰਨ ਵਾਸਤੇ 239-40 ਸਾਲ ਲਗਾਏ ਹਨ। ਜਿਸ ਤਰ੍ਹਾਂ ਦਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ, ਜਿਸ ਮਨੁੱਖ ਦਾ ਸਮਾਜਿਕ ਜੀਵਨ, ਧਾਰਮਿਕ ਜੀਵਨ, ਰਾਜਨੀਤਿਕ, ਇਖਲਾਕੀ ਜੀਵਨ ਉੱਚਾ ਸੁੱਚਾ ਹੋਵੇ, ਇਸ ਦੁਨੀਆਂ ਵਿੱਚ ਵੀ ਵੈਰ ਵਿਰੋਧ, ਪਾਪ, ਜ਼ਬਰ ਜ਼ੁਲਮ ਨਾ ਹੋਵੇ ਅਤੇ ਆਪਣਾ ਪਰਲੋਕ ਵੀ ਇਹ ਮਨੁੱਖ ਸਵਾਰ ਸਕੇ, ਇਸ ਪ੍ਰਕਾਰ ਇਸ ਧਰਮ ਨੂੰ ਮੁਕੰਮਲਤਾ, ਪੂਰਨਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਾਂ ਸਰੂਪਾਂ ਵਿੱਚ ਬਖਸ਼ਿਸ਼ ਕੀਤੀ ਹੈ। ਜਿਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮਾਤ ਲੋਕ ਦੀ ਧਰਤੀ ਤੇ ਸਰੂਪ ਧਾਰ ਕੇ ਪ੍ਰਗਟ ਹੋਏ ਹਨ, ਉਸ ਤੋਂ ਪਹਿਲਾਂ ਭਾਰਤ ਵਰਸ਼ ਦੇ ਲੋਕਾਂ ਦੀ ਹਾਲਤ ਬਹੁਤ ਨਿਗਰੀ ਹੋਈ ਸੀ। ਇਸ ਦੇਸ਼ ਦੇ ਲੋਕ ਬਹੁਤ ਲਤਾੜੇ ਹੋਏ, ਦਬਾਏ ਹੋਏ ਅਤੇ ਗੁਲਾਮੀ ਦੀ ਜ਼ਹਿਨੀਅਤ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸਨ। ਜਿਹੜੇ ਇਸਲਾਮ ਧਰਮ ਦੇ ਲੋਕ ਸਨ, ਉਸ ਵਕਤ ਉਹਨਾਂ ਦੇ ਹੱਥ ਵਿੱਚ ਰਾਜ ਸੀ, ਜ਼ੋਰ ਸੀ, ਤਾਕਤ ਸੀ, ਤਲਵਾਰ ਸੀ, ਪਰ ਇਨਸਾਨੀਅਤ ਵਾਲੇ ਗੁਣ ਉਹਨਾਂ ਦੇ ਪਾਸ ਨਹੀਂ ਸਨ। ਇਸੇ ਤਰ੍ਹਾਂ ਜਿਹੜੇ ਸਨਾਤਨ ਮਤ ਹਿੰਦੂ ਧਰਮ ਨਾਲ ਸੰਬੰਧਿਤ ਲੋਕ ਸਨ, ਉਹਨਾਂ ਦੇ ਪਾਸ ਤਾਕਤ ਹੈ ਨਹੀਂ ਸੀ, ਨਾ ਹੀ ਉਹ ਇੱਕ ਪਰਮਾਤਮਾ ਨੂੰ ਜਪਣ ਵਾਲੇ ਸਨ। ਨਾਨਾ ਪ੍ਰਕਾਰ ਦੀ ਉਪਾਸ਼ਨਾ ਵਿੱਚ, ਪੂਜਾ ਵਿੱਚ, ਵਿਖਾਵੇ ਦੇ ਕਰਮਾਂ ਵਿੱਚ, ਵਹਿਮਾਂ ਤੇ ਭਰਮਾਂ ਵਿੱਚ ਉਹ ਲੋਕ ਫਸੇ ਹੋਏ ਸਨ। ਉਹਨਾਂ ਦੇ ਇਹਨਾਂ ਔਗੁਣਾਂ ਕਰਕੇ, ਪਰਮਾਤਮਾ ਤੋਂ ਬੇਮੁਖ ਹੋਣ ਕਰਕੇ ਅਤੇ ਸ਼ਸਤਰਾਂ ਤੋਂ ਹੀਣੇ ਹੋਣ ਕਰਕੇ ਵਿਦੇਸ਼ੀ ਲੋਕਾਂ ਨੇ ਭਾਰਤ ਵਰਸ਼ ਵਿੱਚ ਆਪਣੇ ਪੈਰ ਜਮਾ ਲਏ। 700-800 ਸਾਲ ਭਾਰਤ ਵਰਸ਼ ਦੇ ਲੋਕ ਗੁਲਾਮੀ ਦਾ ਜੀਵਨ ਬਤੀਤ ਕਰਦੇ ਰਹੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ। ਔਰ ਇਸੇ ਤਰ੍ਹਾਂ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਉਹ ਜਿਹੜੇ ਰਿਧੀਆਂ ਸਿੱਧੀਆਂ ਦੇ ਚਮਕਾਰੇ ਵਿਖਾ ਕੇ ਲੋਕਾਂ ਨੂੰ ਆਪਣੀ ਪੂਜਾ ਚ ਲਾ ਰਹੇ ਸਨ, ਕੁਛ ਅੰਧੇਰ ਵਾਪਰਿਆ ਹੋਇਆ ਸੀ ਵਹਿਮਾਂ ਭਰਮਾਂ ਕਰਕੇ, ਕਰਮਾਂ ਕੰਡਾਂ ਕਰਕੇ। ਉਹ ਸਤਿਗੁਰੂ ਨਾਨਕ ਦੇਵ ਦੇ ਪ੍ਰਗਟ ਹੋਣ ਕਰਕੇ ਉਹ ਵਹਿਮ ਭਰਮ ਤੇ ਵਿਖਾਵੇ ਦੇ ਕਰਮ ਦੂਰ ਕੀਤੇ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਬੇਅੰਤ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਨੇ ਕੀਤੀਆਂ, ਉਪਦੇਸ਼ ਦੇ ਕੇ ਲੋਕਾਂ ਨੂੰ ਪਰਮਾਤਮਾ ਦੀ ਭਾਵ ਭਗਤੀ ਵਿੱਚ ਲਾਇਆ। ਪੰਜਵੇਂ ਜਾਮੇ ਤੱਕ ਬੀਜ ਬੀਜਿਆ ਨਾਮ ਦਾ, ਸਤਸੰਗਤ ਦਾ, ਮਨੁੱਖਾਂ ਨੂੰ ਤਿਆਰ ਕਰਨ ਵਾਸਤੇ ਮੁੜ ਬੰਨ ਦਿੱਤਾ। ਪੰਜਵੇਂ ਜਾਮੇ ਅੰਦਰ ਜਬਰ ਦਾ ਟਾਕਰਾ ਕਰਦਿਆਂ ਹੋਇਆ ਸ਼ਾਂਤਮਈ ਢੰਗ ਨਾਲ ਸ਼ਹਾਦਤ ਦਿੱਤੀ। ਛੇਵੇਂ ਜਾਮੇ ਅੰਦਰ ਇਹਨਾਂ ਬਚਨਾਂ ਨੂੰ ਸਾਕਾਰ ਕਰਦਿਆਂ ਹੋਇਆਂ ਕਿ ਜਿਸ ਵੇਲੇ ਸ਼ਾਂਤੀ ਨੂੰ ਕਾਇਮ ਕਰਨ ਵਾਸਤੇ ਅਪੀਲ ਦਲੀਲ ਵਕੀਲ ਸਭ ਕੋਸ਼ਿਸ਼ਾਂ ਨਾਕਾਮ ਹੋ ਜਾਣ, ਕੋਈ ਕੋਸ਼ਿਸ਼ ਕੋਈ ਯਤਨ ਨਾ ਕਾਰਗਰ ਹੁੰਦਾ ਹੋਵੇ, ਉਸ ਵੇਲੇ ਤਲਵਾਰ ਮਿਆਨ ਵਿੱਚੋਂ ਕੱਢ ਕੇ ਕੰਧੇ ਤੇ ਰੱਖ ਲੈਣੀ ਜਾਇਜ਼ ਹੈ। ਜੋ ਬਾਅਦ ਵਿੱਚ ਦਸਮ ਪਾਤਸ਼ਾਹ ਨੇ ਫਾਰਸੀ ਭਾਸ਼ਾ ਚ ਬਚਨ ਕਹੇ ਹਨ, ਚੂੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਸੋ ਇਹਨਾਂ ਬਚਨਾਂ ਦੇ ਮੁਤਾਬਕ ਛੇਵੇਂ ਪਾਤਸ਼ਾਹ ਨੇ ਚਾਰ ਮਹਾਨ ਜੰਗ ਲੜੇ ਔਰ ਇਸੇ ਪ੍ਰਕਾਰ ਸੱਤਵੇਂ ਅੱਠਵੇਂ ਜਾਮੇ ਅੰਦਰ ਤੇ ਨੌਵੇਂ ਜਾਮੇ ਅੰਦਰ ਜੰਗ ਕਰਨ ਦੀ ਜ਼ਰੂਰਤ ਨਾ ਪਈ। ਨੌਵੇਂ ਸਰੂਪ ਅੰਦਰ ਫਿਰ ਪਰਜਾ ਨੂੰ ਜਦੋਂ ਦਵੇਲ ਬਣਾਇਆ ਜਾ ਰਿਹਾ ਸੀ, ਹਿੰਦੂ ਧਰਮ ਦੇ ਲੋਕਾਂ ਦੇ ਜੰਜੂ ਲਾ ਕੇ ਸਵਾ ਮਣ ਜੰਜੂ ਤੋਲ ਕੇ ਫਿਰ ਔਰੰਗਜ਼ੇਬ ਰੋਟੀ ਖਾਂਦਾ ਸੀ, ਬੜਾ ਭਾਰੀ ਜਬਰ ਤੇ ਜ਼ੁਲਮ ਉਠਾ ਰਿਹਾ ਸੀ। ਉਸ ਕੌਮ ਦੇ ਲੋਕ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਨ ਚ ਆਏ ਤਾਂ ਉਹਨਾਂ ਦੇ ਧਰਮ ਨੂੰ ਚਾਦਰ ਬਣ ਕੇ ਢੱਕਦਿਆਂ ਹੋਇਆਂ ਸ਼ਾਂਤਮਈ ਢੰਗ ਨਾਲ ਆਪਣਾ ਪਵਿੱਤਰ ਬਲੀਦਾਨ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦਿੱਤਾ। ਔਰ ਜਿਸ ਵੇਲੇ ਭਾਈ ਜੈਤਾ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਆਏ, ਪਵਿੱਤਰ ਸੀਸ ਦਾ ਸੰਸਕਾਰ ਕਰਨ ਵੇਲੇ ਸ੍ਰੀ ਗੁਰੂ ਗੋਬਿੰਦ ਰਾਏ ਜੀ ਪੁੱਛਦੇ ਨੇ, ਭਾਈ ਜੈਤਿਆ, ਜਿਸ ਵੇਲੇ ਪਿਤਾ ਸਤਿਗੁਰੂ ਜੀ ਨੇ ਸ਼ਹਾਦਤ ਦਿੱਤੀ ਉਸ ਵੇਲੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਿੰਨੇ ਕੁ ਸਿੱਖ ਮੌਜੂਦ ਸਨ? ਭਾਈ ਜੈਤਾ ਜੀ ਕਹਿਣ ਲੱਗੇ, ਮਹਾਰਾਜ ਹੋਣਗੇ ਭਾਵੇਂ ਬਹੁਤ, ਪਰ ਕਿਹੜਾ ਕਿਸੇ ਦੇ ਮਸਤਕ ਤੇ ਲਿਖਿਆ ਹੋਇਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਿੱਖ ਹੈ? ਉਸ ਵੇਲੇ ਸ੍ਰੀ ਗੋਬਿੰਦ ਸਿੰਘ ਸੁਣ ਕਰ ਐਸੇ ਗਰਜਤ ਬੋਲੇ, ਕਨਹਰ ਜੈਸੇ ਬੱਦਲ ਵਾਂ ਗਰਜ ਕੇ ਬੋਲੇ ਗੋਬਿੰਦ ਰਾਏ ਜੀ, 9 ਸਾਲ ਦੀ ਅਵਸਥਾ ਹੈ, ਕਹਿਣ ਲੱਗੇ, ਇਸ ਵਿਦ ਕੋ ਅਬ ਪੰਥ ਬਣਾਉ, ਸਗਲ ਜਗਤ ਮੈਂ ਬਹੁ ਵਿਦਤਾਉ, ਲੱਖੋਂ ਜਗ ਕੇ ਨਰ ਇੱਕ ਥਾਂ, ਤਿੰਨ ਮੈਂ ਮਿਲਾ ਏਕ ਸਿੱਖ ਜਾਏ, ਸਭ ਤੇ ਪ੍ਰਥਕ ਪਛਾਣਿਓ ਪਰੈ, ਰਲਾ ਨ ਕਬਹੂੰ ਕੈਸੇ ਕਰੈ। ਐਸਾ ਸਰੂਪ ਸਿੱਖ ਨੂੰ ਬਖਸ਼ਾਂਗਾ ਕਿ ਲੱਖਾਂ ਦੀ ਗਿਣਤੀ ਚ ਲੋਕ ਖੜੇ ਹੋਣ, ਮੇਰਾ ਇਕੱਲਾ ਸਿੱਖ ਜਾ ਖਲੋਵੇ, ਉਹ ਵੱਖਰਾ ਦਿਖਾਈ ਦੇਵੇਗਾ, ਉਹਦੀ ਵੱਖਰੀ ਨਿਵਾਰ, ਵੱਖਰੀ ਪਛਾਣ, ਵੱਖਰਾ ਸਰੂਪ ਦਿਸੇਗਾ। ਸੋ ਇਸ ਪ੍ਰਕਾਰ ਦੇ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀਤੇ। ਸਮਾਂ ਆਇਆ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਦੀ ਲਿਖਤ ਕਲਗੀ ਧਰ ਚਮਤਕਾਰ ਦੇ ਵਿੱਚ ਇਹ ਖਾਲਸਾ ਪੰਥ ਸਾਜਣ ਦਾ ਪ੍ਰਸੰਗ ਆਪ ਜੀ ਪੜੋਗੇ ਤਾਂ ਪਤਾ ਲੱਗੇਗਾ। ਹਜ਼ੂਰ ਦੇ ਬਾਰੇ ਚ ਭਾਈ ਵੀਰ ਸਿੰਘ ਸਾਹਿਬ ਨੇ ਲਿਖਿਆ, ਹਜ਼ੂਰ ਦੇ ਤਿੰਨ ਰੂਪ, ਇੱਕ ਤਾਂ ਦਿਲਗੀਰ, ਦੂਜਾ ਲਿਖਿਆ ਦਿਲ ਜ਼ੋਰ, ਤੀਜਾ ਲਿਖਿਆ ਦਿਲ ਸ਼ਾਦ। ਹਜ਼ੂਰ ਆਪਣਾ ਜੋ ਮਿਸ਼ਨ ਸੀ ਅਕਾਲ ਪੁਰਖ ਵੱਲੋਂ ਕਿ ਖਾਲਸਾ ਪੰਥ ਸਾਜਣਾ, ਜ਼ੁਲਮ ਦਾ ਨਾਸ ਕਰਨਾ, ਧਰਤੀ ਤੇ ਜਾ ਕੇ ਉਸ ਪੰਥ ਨੂੰ, ਉਸ ਮਿਸ਼ਨ ਨੂੰ ਵਿਚਾਰਦਿਆਂ ਹੋਇਆਂ ਕੁਝ ਸਮਾਂ, ਕੁਝ ਮਹੀਨੇ ਸੱਚੇ ਪਾਤਸ਼ਾਹ ਜੀ ਬਹੁਤ ਇਕਾਂਤ ਵਿੱਚ ਰਹੇ ਔਰ ਅਕਾਲ ਪੁਰਖ ਨਾਲ ਇੱਕਮਿਕ ਹੋਇਆਂ ਹੋਇਆਂ ਜੋ ਆਪ ਜੀ ਦੇ ਹਿਰਦੇ ਅੰਦਰ ਖਾਲਸਾ ਨਿਰੂਪਣ ਹੋਇਆ, ਉਸ ਨੂੰ ਬਾਹਰ ਪ੍ਰਗਟ ਕਰਨ ਵਾਸਤੇ, ਦੁਨੀਆਂ ਦੇ ਵਿੱਚ ਐਸਾ ਇਨਸਾਨ ਬਣਾਉਣ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੰਬੀ ਵਿਚਾਰ ਕੀਤੀ ਔਰ ਆਪ ਜੀ ਨੇ ਜਿਹੜੇ ਉਸ ਵੇਲੇ ਦੇ ਬੜੇ ਪੂਜਨੀਕ ਬ੍ਰਾਹਮਣ ਲੋਕ ਸਨ, ਪਹਿਲਾਂ ਉਹਨਾਂ ਦੀ ਪਰਖ ਕਰਕੇ ਸਿੱਧ ਕੀਤਾ ਕਿ ਇਹਨਾਂ ਦੇ ਵਿੱਚ ਵੀ ਕੁਝ ਨਹੀਂ ਹੈ, ਇਹ ਵੀ ਆਪਣੇ ਧਰਮ ਕਰਮ ਨੂੰ ਛੱਡ ਚੁੱਕੇ ਹਨ। ਕੇਸ਼ੋ ਦਾਸ ਪੰਡਿਤ ਨਾਲ ਹਜ਼ੂਰ ਵਿਚਾਰ ਕਰਦੇ ਨੇ ਕਿ ਅਸੀਂ ਜ਼ੁਲਮ ਨਾਸ ਕਰਨਾ ਚਾਹੁੰਦੇ ਹਾਂ, ਕਿਵੇਂ ਕੀਤਾ ਜਾਏ? ਕਹਿਣ ਲੱਗਾ ਜੀ, ਦੇਵੀ ਪ੍ਰਗਟ ਕੀਤੀ ਜਾਏ, ਦੇਵੀ ਤੋਂ ਸਹਾਇਤਾ ਮਿਲੇਗੀ ਉਹਨਾਂ ਦੇ ਪਖੰਡ ਨੂੰ ਨੰਗਾ ਕਰਨ ਵਾਸਤੇ, ਪ੍ਰਗਟ ਕਰਨ ਵਾਸਤੇ। ਹਜ਼ੂਰ ਕਹਿਣ ਲੱਗੇ, ਦੇਵੀ ਪ੍ਰਗਟ ਕਰ ਲੈਂਦੇ ਹਾਂ। ਨੈਣਾ ਦੇਵੀ ਦੇ ਟਿੱਲੇ ਤੇ ਜਾ ਕੇ ਹਮਨ ਕਰਨ ਦਾ ਕੁੰਡ ਰਚਿਆ ਗਿਆ, 1.25 ਲੱਖ ਦੀ ਸਮੱਗਰੀ ਇਕੱਤਰ ਕਰਕੇ ਲਿਆਂਦੀ ਗਈ। ਹਜ਼ੂਰ ਕੁਝ ਸਿੱਖਾਂ ਸਮੇਤ ਉੱਥੇ ਜਾ ਚੜੇ ਤੇ ਉਸ ਵੇਲੇ ਹਮਨ ਕੁੰਡ ਤਿਆਰ ਕਰਕੇ ਹਮਨ ਹੋਣ ਲੱਗਾ, ਮੰਤਰਾਂ ਦਾ ਜਾਪ ਪੰਡਿਤ ਕਰਨ ਲੱਗਾ ਤੇ ਜਿਸ ਵੇਲੇ 40 ਦਿਨਾਂ ਚ ਦੇਵੀ ਪ੍ਰਗਟ ਨਾ ਹੋ ਸਕੀ ਤੇ ਕਹਿਣ ਲੱਗਾ, ਮਹਾਰਾਜ ਹੁਣ ਇਸ ਤਰ੍ਹਾਂ ਹੈ ਕਿ ਕੋਈ ਪੂਜਨੀਕ ਗੁਰੂ ਹੋਵੇ, ਮਹਾਂਪੁਰਸ਼ ਹੋਵੇ, ਉਸਦੇ ਵੱਡੇ ਪਲੇਠੇ ਬੱਚੇ ਦਾ ਬਲੀਦਾਨ ਦਿੱਤਾ ਜਾਏ ਤਾਂ ਦੇਵੀ ਪ੍ਰਗਟ ਹੋਵੇਗੀ। ਹਜ਼ੂਰ ਕਹਿਣ ਲੱਗੇ, ਸਾਡੇ ਖਿਆਲ ਦੇ ਮੁਤਾਬਕ ਤੁਸੀਂ 4 ਯੁੱਗਾਂ ਤੋਂ ਪੰਡਿਤ ਵਿਦਵਾਨ ਬ੍ਰਾਹਮਣ ਗੁਰੂ ਕਹਾਉਂਦੇ ਆ ਰਹੇ ਹੋ, ਤੇ ਤੁਸੀਂ ਇਸ ਵੇਲੇ ਆਨੰਦਪੁਰ ਸਾਹਿਬ ਕੀ ਚਾਰ ਚੁਫੇਰੇ ਇਲਾਕੇ ਚ ਬੜੇ ਮੰਨੇ ਪਰਮੰਨੇ ਵਿਦਵਾਨ ਤੇ ਬ੍ਰਾਹਮਣ ਹੋ, ਗੁਰੂ ਹੋ, ਤੁਹਾਡੇ ਇੱਕ ਪੁੱਤਰ ਦਾ ਜਾਂ ਤੁਹਾਡਾ ਬਲੀਦਾਨ ਸਾਡੇ ਖਿਆਲ ਨਾਲ ਦੇਣਾ ਚਾਹੀਦਾ। ਜਦੋਂ ਇੰਜ ਕੀਤਾ ਤਾਂ ਉਹ ਕਿਰਿਆ ਸੋਧਣ ਦੇ ਬਹਾਨੇ ਪਹਾੜੀ ਤੋਂ ਹੇਠਾਂ ਨੂੰ ਉਤਰਨ ਲੱਗਾ। ਆਪਣੀ ਧੋਤੀ ਸੰਭਾਲਦਾ ਹੋਇਆ ਜਿਉਂ ਦੌੜਿਆ ਆਨੰਦਪੁਰ ਸਾਹਿਬ ਆ ਕੇ ਲੁੱਕ ਗਿਆ। ਡਰਦਾ ਆਦਮੀ ਬਹੁਤ ਭੱਜਦਾ। ਸੋ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਲ ਦੇ ਸਿੱਖਾਂ ਨਾਲ ਸਲਾਹ ਕਰਕੇ ਫਿਰ ਉਹ ਸਾਰੀ ਸਮੱਗਰੀ ਹਮਨ ਸੁੱਟ ਦਿੱਤੀ। ਭਬਾਕਾ ਹੋਇਆ, ਰੌਲਾ ਪਿਆ, ਹਜ਼ੂਰ ਕਿਰਪਾਨ ਨੰਗੀ ਕਰਕੇ ਤਲਵਾਰ ਆਨੰਦਪੁਰ ਸਾਹਿਬ ਪਹੁੰਚੇ ਔਰ ਆਕਾਸ਼ ਵਿਚ ਹਵਾ ਚ ਤਲਵਾਰ ਲਹਿਰਾ ਕੇ ਬਚਨ ਕੀਤਾ ਕਿ ਇਹ ਸਾਡੀ ਚੰਡੀ ਦੇਵੀ ਪ੍ਰਗਟ ਹੋਈ ਹੈ, ਇਹੋ ਸਾਡੀ ਭਗਵਤੀ ਹੈ। ਔਰ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਨੇ ਜਿਵੇਂ ਲਿਖਿਆ ਸਵਈਆਂ ਦੇ ਅੰਦਰ, ਸਰਾਵਕ ਸ਼ੁੱਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਕੋਉ ਨਾ ਦੇਖਿਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਭਾਇ ਕਿਰਪਾ ਹੋ ਤੇ ਏਕ ਰਪਤੀ ਬਿਨ ਏਕ ਰਪਤੀ ਕੇ। ਭਗਵਾਨ ਪਰਮਾਤਮਾ ਦੀ ਪ੍ਰੀਤੀ ਤੋਂ ਬਿਨਾਂ ਇੱਕ ਰਪਤੀ ਮਾਤਰ ਦੇ ਹੈ ਲੋਕ ਵਿਖਾਵੇ ਦੇ ਕਰਮਾਂ ਵਾਲੇ, ਇਹਨਾਂ ਦੇ ਕੋਲ ਕੁਝ ਨਹੀਂ ਹੈ। ਸਾਰਿਆਂ ਨੂੰ ਪਰਖ ਲਿਆ ਸੱਚੇ ਪਾਤਸ਼ਾਹ ਨੇ। ਹੁਣ ਆਪਣੇ ਘਰ ਦੀ ਵਾਰੀ ਆਈ ਤੇ ਉਸ ਵੇਲੇ ਸੱਚੇ ਪਾਤਸ਼ਾਹ ਨੇ ਹੁਣ ਮਸੰਦਾਂ ਦੀ ਸੁਧਾਈ ਕਰਨ ਦਾ ਕੰਮ ਆਰੰਭਿਆ। ਔਰ ਮਸੰਦਾਂ ਨੂੰ ਜਿਸ ਵੇਲੇ ਸਨੇਹ ਪਹੁੰਚੇ ਤੇ ਸਿੱਖ ਗਏ ਲੈਣ ਵਾਸਤੇ, ਜਿਹੜੇ ਜਿਹੜੇ ਗੁਰੂ ਘਰ ਦੀ ਕਾਰ ਭੇਟਾ ਇਕੱਤਰ ਕਰਕੇ ਸ਼ਰਾਬਾਂ ਪੀਂਦੇ ਸੀ, ਬੁਰੇ ਕਰਮ ਕਰਦੇ ਸੀ, ਉਹਨਾਂ ਨੂੰ ਲਿਆ ਕੇ ਦੰਡ ਦਿੱਤਾ ਗਿਆ। 1100 ਦੇ ਕਰੀਬ ਆਨੰਦਪੁਰ ਸਾਹਿਬ ਮਸੰਦਾਂ ਨੂੰ ਸਾੜਿਆ ਗਿਆ ਔਰ ਇਸੇ ਤਰ੍ਹਾਂ 1100 ਦੇ ਕਰੀਬ ਦੇਹਰਾਦੂਨ ਮਸੰਦ ਸਾੜੇ ਗਏ ਸਨ। ਉਹ ਕੜਾ ਅਜੇ ਵੀ ਮੌਜੂਦ ਆ ਦੇਹਰਾਦੂਨ। ਔਰ ਭਾਈ ਫੇਰੂ ਜੀ ਜਿਹੜੇ ਸੱਚੇ ਸਿੱਖ ਸਨ, ਉਹਨਾਂ ਨੂੰ ਪਤਾ ਲੱਗਾ ਤੇ ਉਹ ਆਪ ਆਪਣੀ ਦਾੜੀ ਹੱਥ ਵਿਚ ਫੜ ਕੇ ਪੇਸ਼ ਹੋਏ। ਹਜ਼ੂਰ ਕਹਿਣ ਲੱਗੇ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ। ਐਸੇ ਵਰਦਾਨ ਭਾਈ ਫੇਰੂ ਕਿਆਂ ਨੂੰ ਦਿੱਤੇ। ਔਰ ਭਾਈ ਗੁਰਦਾਸ ਜੀ ਭਾਈ ਬਹਿਲੋ ਦੀ ਬੰਸ ਵਿਚੋਂ ਸਨ। ਉਹਨਾਂ ਨੇ 41ਵੀਂ ਵਾਰ ਰਚੀ ਆਰਾਮ ਕਲੀ ਰਾਗ ਅੰਦਰ, ਹਰ ਸੱਚਾ ਤਖਤ ਰਚਾਇਆ ਸਤਸੰਗਤ ਮੇਲਾ। ਇਸ ਵਾਰ ਦੇ ਰਚਨ ਕਰਕੇ ਔਰ ਠੀਕ ਉੱਚਾ ਜੀਵਨ ਹੋਣ ਕਰਕੇ ਸੱਚੇ ਪਾਤਸ਼ਾਹ ਨੇ ਇਹਨਾਂ ਦੋ ਮਸੰਦਾਂ ਨੂੰ ਨਹੀਂ ਸਾੜਿਆ, ਫਿਰ ਉੱਥੋਂ ਸਾੜਨੇ ਬੰਦ ਕਰ ਦਿੱਤੇ। ਰਹੋ ਵਿਚਾਰ, ਔਰ ਇਹ ਵੀ ਇਤਿਹਾਸ ਜ਼ਿਕਰ ਆਇਆ ਹੈ ਕਿ ਜਿਹੜੇ ਹਿੰਦੂ ਧਰਮ ਦੇ ਲੋਕ ਸੀ ਵੱਡੇ ਵਡੱਕੇ, ਉਹਨਾਂ ਨੂੰ ਇਸ ਢੰਗ ਨਾਲ ਵੀ ਪਰਖਿਆ। ਹਜ਼ੂਰ ਨੇ ਇੱਕ ਵਾਰੀ ਇਕੱਤਰਤਾ ਕਰਕੇ ਗੱਲ ਕਹੀ ਕਿ ਜਿਹੜੇ ਮਾਸ ਖਾਣ ਵਾਲੇ ਲੋਕ ਆ ਉਹਨਾਂ ਨੂੰ 5-5 ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਦਕਸ਼ਣਾ ਵਜੋਂ, ਜਿਹੜੇ ਮਾਸ ਨਹੀਂ ਖਾਂਦੇ ਉਹਨਾਂ ਨੂੰ 1-1 ਮੋਹਰ ਦਿੱਤੀ ਜਾਏਗੀ। ਜਿਹੜੇ ਮਾਸ ਤੋਂ ਨੱਕ ਚੜਾਉਂਦੇ ਸੀ ਨਾ, ਕਹਿੰਦੇ ਅਸੀਂ ਬੜੇ ਧਰਮੀ ਆ, ਉਹ ਬਹੁਤੇ ਲੋਕ ਮਾਸ ਖਾਣ ਵਾਲੀ ਪੰਗਤ ਚ ਮੋਹਰਾਂ ਦੇ ਲਾਲਚ ਕਰਕੇ ਬੈਠ ਗਏ ਔਰ ਕੁਝ ਦੂਜੇ ਪਾਸੇ ਰਹੇ। ਜਿਹੜੇ ਦੂਜੇ ਪਾਸੇ ਰਹੇ ਨਾ, ਮਹਾਰਾਜ ਕਹਿਣ ਲੱਗੇ ਭਾਵੇਂ ਕਿਸ ਚੀਜ਼ ਵਿਚ ਵੀ ਤੁਹਾਡੀ ਆਸਥਾ ਹੈ, ਵਿਸ਼ਵਾਸ ਹੈ, ਪਰ ਤੁਸੀਂ ਆਪਣੇ ਕਰਮ ਧਰਮ ਵਿਚ ਪੱਕੇ, ਇਸ ਕਰਕੇ ਉਹਨਾਂ ਨੂੰ 1-1 ਮੋਹਰ ਵੱਖਰੀ ਤੇ 5-5 ਹੋਰ ਇਨਾਮ ਵਜੋਂ ਦਿੱਤੀਆਂ। ਜਿਹੜੇ ਮਾਸ ਖਾਣ ਵਾਲੀ ਪੰਗਤ ਚ ਬੈਠੇ ਸੀ ਉਹਨਾਂ ਨੂੰ ਦੁਰਕਾਰਿਆ ਸੱਚੇ ਪਾਤਸ਼ਾਹ ਨੇ ਵੀ ਤੁਸੀਂ ਕਰਮ ਧਰਮ ਤੋਂ ਡਿੱਗੇ ਹੋਏ ਲਾਲਚੀ ਲੋਕ, ਤੁਹਾਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਰਹੋ ਵਿਚਾਰ, ਤੂੰ ਪਰਖ ਕਰਕੇ ਫਿਰ ਸੱਚੇ ਪਾਤਸ਼ਾਹ ਨੇ ਹੁਣ ਇਹ ਵਿਚਾਰ ਕੇ ਕਿ ਗਾਂ ਖਾਕੀ ਜਾਮਾ ਨਹੀਂ ਧਾਰਨ ਕਰਨਾ, ਸਰੀਰ ਨਹੀਂ ਧਾਰਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੜ ਲਾਉਣਾ ਕੌਮ ਨੂੰ, ਜਿਹੜੇ ਮਿਸ਼ਨ ਨੂੰ ਲੈ ਕੇ ਆਇਆ ਸੀ ਉਸ ਮਿਸ਼ਨ ਦਾ ਪੂਰਨ ਪ੍ਰਚਾਰ 10 ਜਾਮਿਆਂ ਚ ਕਰ ਦਿੱਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਉਸ ਵੇਲੇ 33 ਵਰਿਆਂ ਦੀ ਸੀ ਤੇ 1699 ਵੀ ਵਿਸਾਖੀ ਉਸ ਵੇਲੇ 30 ਮਾਰਚ ਨੂੰ ਆਈ ਸੀ। ਉਸ ਦਿਨ ਨੂੰ ਸੱਚੇ ਪਾਤਸ਼ਾਹ ਨੇ ਮੁਕਰਰ ਕੀਤਾ ਗਿਆ 1756 ਬਿਕਰਮੀ ਦਾ ਦਿਨ ਸੀ। ਉਸ ਸਾਲ ਵਿਚ ਵਿਸਾਖੀ ਦੇ ਦਿਨ ਤੇ ਸਭ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਪੱਤਰਿਕਾਵਾਂ ਲਿਖ ਕੇ ਭੇਜੀਆਂ ਗਈਆਂ ਕਿ ਸਾਡੇ ਪਾਸ ਸਾਰੇ ਸਿੱਖ ਇਸ ਸਾਲ ਆ ਕੇ ਇਕੱਤਰ ਹੋਵੋ। ਸੋ ਸੱਚੇ ਪਾਤਸ਼ਾਹ ਦੇ ਇਸ ਹੁਕਮਨਾਮੇ ਕਰਕੇ ਸੰਗਤਾਂ ਦੂਰੋਂ ਦਰੇਡਿਓ ਚੱਲ ਕੇ ਸਭ ਗੁਰੂ ਨਾਨਕ ਨਾਮ ਲੇਵਾ ਵੱਧ ਤੋਂ ਵੱਧ ਜਿਹੜੇ ਪਹੁੰਚ ਸਕਦੇ ਸੀ ਪਹੁੰਚੇ। ਉਸ ਵੇਲੇ ਕੇਸਗੜ੍ਹ ਸਾਹਿਬ ਵਾਲੇ ਟਿੱਬੇ ਤੇ ਹਜ਼ੂਰ ਨੇ ਇੱਕ ਦੀਵਾਨ ਲਾਇਆ ਹੋਇਆ ਸੀ। ਅੰਮ੍ਰਿਤ ਵੇਲੇ ਆਸਾ ਜੀ ਵਾਰ ਦਾ ਭੋਗ ਪੈਣ ਤੋਂ ਬਾਅਦ ਹਜ਼ੂਰ ਨੰਗੀ ਤਲਵਾਰ ਲੈ ਕੇ ਹਵਾ ਚ ਲਹਿਰਾਉਂਦੇ ਹੋਏ ਤੰਬੂ ਚੋਂ ਬਾਹਰ ਨਿਕਲੇ ਔਰ ਬਚਨ ਕੀਤਾ ਕਿ ਖਾਲਸਾ ਜੀ ਗੁਰੂ ਘਰ ਵਿਚ ਕਿਸੇ ਵਿਸ਼ੇਸ਼ ਕਾਰਜ ਦੀ ਪੂਰਤੀ ਲਈ ਇੱਕ ਸਿਰ ਦੀ ਲੋੜ ਹੈ। ਕੋਈ ਸਿੱਖ ਉੱਠ ਕੇ ਸਿਰ ਭੇਟ ਕਰੇ। ਸੰਗਤ ਵਿਚ ਸੰਨਾਟਾ ਛਾ ਗਿਆ। ਜਿਹੜੇ ਮੁਖੀ ਕੁਝ ਲੋਕ ਸਨ ਆਪਣੇ ਆਪ ਨੂੰ ਬੜੇ ਨਿਕਟਵਰਤੀ ਸਮਝਦੇ ਸੀ, ਨੇੜੇ ਦੇ ਜਾਂ ਸਿੱਖਾਂ ਚੋਂ ਮੁਖੀ ਮੁਖੀ ਆਪਣੇ ਆਪ ਨੂੰ ਸਮਝਦੇ ਸੀ। ਉਸ ਵੇਲੇ ਇੰਜ ਕਹਿਣ ਲੱਗ ਪਏ ਵੀ ਦੇਵੀ ਪੁੱਠੀ ਪੈ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਆਪ ਜੀ ਦੇਵੀ ਦੀ ਉਪਾਸ਼ਨਾ ਕਰ ਰਹੇ ਸੀ, ਦੇਵੀ ਤਾਂ ਪ੍ਰਗਟ ਨਹੀਂ ਹੋਈ, ਦੇਵੀ ਪੁੱਠੀ ਪੈ ਗਈ। ਕੁਝ ਲੋਕ ਮਾਤਾ ਜੀ ਕੋਲ ਭੱਜੇ ਗਏ, ਮਾਤਾ ਗੁਜਰੀ ਜੀ ਪਾਸ ਜਾ ਕੇ ਬੇਨਤੀਆਂ ਕੀਤੀਆਂ ਕਿ ਮਾਤਾ ਜੀ ਤੁਹਾਡੇ ਲਾਲ ਗੋਬਿੰਦ ਰਾਏ ਨੂੰ ਕੁਝ ਹੋ ਗਿਆ ਹੈ, ਛੇਤੀ ਨਾਲ ਪੁੱਤਰਾ ਗੱਦੀ ਤੇ ਬਿਠਾ ਦਿੱਤਾ ਜਾਏ, ਕੋਈ ਇੰਤਜ਼ਾਮ ਕੀਤਾ ਜਾਏ। ਸਿੱਖਾਂ ਦੇ ਸਿਰ ਹੀ ਮੰਗੀ ਜਾਂਦੇ ਨੇ। ਕੁਝ ਸਿੱਖ ਸੰਗਤ ਚੋਂ ਦੀਵਾਨ ਚੋਂ ਉੱਠ ਕੇ ਦੌੜ ਪਏ ਔਰ ਇਸ ਪ੍ਰਕਾਰ ਦੂਜਾ ਬਚਨ ਕੀਤਾ, ਫਿਰ ਤੀਜਾ ਕੀਤਾ। ਤੀਜਾ ਬਚਨ ਕਰਨ ਦੇ ਨਾਲ ਲਾਹੌਰ ਦੇ ਵਸਨੀਕ ਖੱਤਰੀ ਵੰਸ਼ ਨਾਲ ਸੰਬੰਧ ਰੱਖਣ ਵਾਲੇ ਭਾਈ ਦਇਆ ਰਾਮ ਜੀ ਉੱਠ ਕੇ ਖੜੇ ਹੋਏ, ਕਹਿਣ ਲੱਗੇ ਮਹਾਰਾਜ ਮੁਆਫ ਕਰਿਓ, ਜਿਸ ਦਿਨ ਤੋਂ ਸੀਸ ਤੁਹਾਡੇ ਚਰਨਾਂ ਵਿਚ ਆ ਕੇ ਲੱਗਾ ਸੀ, ਨਮਸਕਾਰ ਕੀਤੀ ਸੀ, ਇਹ ਸੀਸ ਤਾਂ ਉਸ ਦਿਨ ਤੋਂ ਹੀ ਤੁਹਾਡਾ ਸੀ, ਪਰ ਮੈਂ ਆਪਣਾ ਸਮਝ ਕੇ ਇੰਨਾ ਚਿਰ ਬੈਠਾ ਰਿਹਾ, ਤੀਜੇ ਬਚਨ ਨਾਲ ਉੱਠਿਆ ਹਾਂ, ਕਿਰਪਾ ਕਰਿਓ ਮੈਨੂੰ ਮੁਆਫੀ ਬਖਸ਼ਿਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਦਇਆ ਰਾਮ ਨੂੰ ਅੰਦਰ ਲੈ ਗਏ ਔਰ ਸੀਸ ਕਲਮ ਕੀਤਾ ਗਿਆ, ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਸੱਚੇ ਪਾਤਸ਼ਾਹ ਬਾਹਰ ਆਏ। ਇੱਥੇ ਥੋੜੀ ਬੇਨਤੀ ਕਰਦਿਆਂ ਭਈ ਕੁਝ ਵਿਦਵਾਨਾਂ ਨੇ ਬਿਨਾਂ ਕਿਸੇ ਸਬੂਤ ਦੇ ਇਹ ਗੱਲ ਲਿਖ ਦਿੱਤੀ ਹੈ ਕਿ ਦਸਮ ਪਾਤਸ਼ਾਹ ਨੇ ਅੰਦਰ ਬੱਕਰੇ ਬੰਨੇ ਹੋਏ ਸਨ ਤੇ ਵਾਰੀ ਵਾਰੀ ਪੰਜ ਬੱਕਰੇ ਝਟਕੇ ਹਨ। ਬੇਨਤੀ ਹੈ ਕਿ ਪਹਿਲੀ ਗੱਲ ਤਾਂ ਇਹ, ਜਦੋਂ ਇੱਕ ਬੱਕਰੇ ਦਾ ਸਿਰ ਵੱਢਿਆ ਜਾਏ ਦੂਜੇ ਮਿਆਂਕਦੇ ਨੇ, ਰੌਲਾ ਪਾਉਂਦੇ ਨੇ, ਇੱਕ ਇਹ ਗੱਲ ਇੱਥੋਂ ਰੱਦ ਹੁੰਦੀ ਹੈ ਇਸ ਗੱਲ ਤੋਂ। ਦੂਸਰਾ ਇਹ ਕਿ ਕੋਈ ਵੀ ਸਿੱਧ ਨਹੀਂ ਕਰ ਸਕਿਆ ਕਿ ਕਿਸ ਮੰਡੀ ਚੋਂ ਕਿੰਨਿਆਂ ਰੁਪਈਆਂ ਦੇ ਬੱਕਰੇ ਖਰੀਦੇ ਗਏ, ਕਿਸ ਰਸਤੇ ਲਿਆਂਦੇ, ਕਿਹੜੇ ਸਿੱਖਾਂ ਨੇ ਲਿਆ ਕੇ ਅੰਦਰ ਬੱਧੇ। ਅਕਸਰ ਬਣਾਉਣੇ ਤਾਂ ਸਿੱਖਾਂ ਦੇ ਪਾਸੋਂ ਹੀ ਸਨ। ਜੇ ਕਿਸੇ ਸਿੱਖ ਨੇ ਬੱਕਰੇ ਆਪ ਅੰਦਰ ਬੱਧੇ ਹੁੰਦੇ ਫਿਰ ਉੱਠ ਕੇ ਖੜਾ ਹੋ ਜਾਂਦਾ ਵੀ ਵੱਢਣੇ ਤਾਂ ਬੱਕਰੇ ਹੀ ਆ। ਇਸ ਕਰਕੇ ਐਸਾ ਕੋਈ ਵੀ ਸਬੂਤ ਨਹੀਂ ਮਿਲਦਾ। ਔਰ ਦੂਸਰੀ ਗੱਲ ਕਿ ਇਹ ਛਲ ਫਰੇਬ ਦੇ ਸਿਰ ਤੇ ਨੀ ਖਾਲਸਾ ਪੰਥ ਦੀ ਰੱਖੀ। ਔਰ ਇੱਕ ਅਬੁਲ ਤੁਰਾਨੀ ਨਾਂ ਦਾ ਮੁਸਲਮਾਨ ਜਿਹੜਾ ਔਰੰਗਜ਼ੇਬ ਦਾ ਸੂਹੀਆ ਸੀ, ਉਸਦੀ ਡਾਇਰੀ ਹੈ ਫਾਰਸੀ ਭਾਸ਼ਾ ਚ ਲਿਖੀ ਹੋਈ, ਅਹਿਮਦਨਗਰ ਯੂਨੀਵਰਸਿਟੀ ਵਿਚ ਅਜੇ ਵੀ ਉਹ ਮੌਜੂਦ ਹੈ। ਉਹਦੇ ਵਿਚ ਉਹਨੇ ਲਿਖਿਆ ਕਿ ਭਾਵੇਂ ਸਿੱਖਾਂ ਦੇ ਇਤਿਹਾਸਕਾਰਾਂ ਨੇ ਤੰਬੂ ਵਿਚ ਲਿਜਾ ਕੇ ਸਿੱਖਾਂ ਦੇ ਸਿਰ ਕਰਮ ਕੀਤੇ ਲਿਖੇ ਆ ਜਾਂ ਬੱਕਰੇ ਵੱਢੇ ਲਿਖੇ ਨੇ, ਪਰ ਉਹਦੀ ਜਵਾਨੀ ਉਹਦੀ ਲਿਖਤ ਹੈ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਸਭ ਲੋਕਾਂ ਦੇ ਸਾਹਮਣੇ ਸਿੱਖਾਂ ਦੇ ਸਿਰ ਕਲਮ ਕੀਤੇ ਗਏ ਔਰ ਫਿਰ ਮੈਂ ਉਹਨਾਂ ਨੂੰ ਜਿਉਂਦੇ ਕਰਦੇ ਆਪ ਦੇਖਿਆ। ਇਸ ਕਰਕੇ ਮੈਂ ਔਰੰਗਜ਼ੇਬ ਨੂੰ ਆਖਰੀ ਰਿਪੋਰਟ ਲਿਖ ਕੇ ਭੇਜ ਦਿੱਤੀ ਕਿ ਅੱਜ ਤੋਂ ਮੈਂ ਤੇਰਾ ਨੌਕਰ ਨਹੀਂ ਰਿਹਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਾਇਲ ਹੋ ਗਿਆ ਹਾਂ, ਇਸ ਕਰਕੇ ਮੈਂ ਸਿੱਖੀ ਧਾਰਨ ਕਰ ਲਈ। ਪਰ ਉਹ ਵਿਚਾਰ ਕੁਝ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਇਹ ਗੱਲ ਚੰਗੀ ਤਰ੍ਹਾਂ ਸਿੱਧ ਨਹੀਂ ਹੁੰਦੀ ਕਿ ਉਹ ਫਿਰ ਕਿਹੜਾ ਰੂਪ ਉਹਨੇ ਧਾਰਿਆ, ਕੀ ਉਹ ਸਿੰਘ ਦਾ ਨਾਮ ਪਿਆ, ਕੌਣ ਸੀ, ਇਸ ਗੱਲ ਨੂੰ ਰੱਦ ਕਰਨ ਦਾ ਯਤਨ ਕਰਦੇ ਨੇ। ਦੂਸਰੀ ਇੱਕ ਹੋਰ ਜਿਹੜਾ ਸਬੂਤ ਹੈ ਉਹ ਇੱਕ ਭਾਈ ਸਾਹਿਬ ਹਰ ਸਿੰਘ ਜੀ ਦਸਮ ਪਾਤਸ਼ਾਹ ਦੇ ਡਾਇਰੀ ਨਵੀਸ ਹੋਏ ਹੈ, ਰੋਜ਼ਾਨਾ ਦਸਮ ਪਾਤਸ਼ਾਹ ਦੀ ਡਾਇਰੀ ਲਿਖਿਆ ਕਰਦੇ ਸਨ, ਉਹਨਾਂ ਦੇ ਹੱਥਾਂ ਦੀ ਲਿਖਤ ਪੋਥੀ ਗੋਝ ਪੋਥੀ ਉਹਦਾ ਨਾਮ ਹੈ। ਸੱਚਖੰਡ ਹਜ਼ੂਰ ਸਾਹਿਬ ਮੌਜੂਦ ਸੀ, ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੇ ਆਪ ਨੇਤਰਾਂ ਨਾਲ ਉਸ ਪੋਥੀ ਦੇ ਦਰਸ਼ਨ ਕੀਤੇ ਔਰ ਸਿੰਘਾਂ ਨੂੰ ਦਰਸ਼ਨ ਕਰਵਾਏ ਸਨ। ਉਹ ਪੋਥੀ ਸੁਣਿਆ ਹੈ ਕਿ ਅੱਜ ਕੱਲ ਬੰਬੇ ਸ਼ਹਿਰ ਵਿਚ ਕੋਈ ਗਿਆਨੀ ਸਿੰਘ ਸੀ ਉਹਦੇ ਪਾਸ ਸੀ, ਅਗਾਂਹ ਉਹਦੇ ਪੁੱਤਰ ਦੇ ਪਾਸ ਹੈ। ਅਫਸੋਸ ਦੀ ਬਾਤ ਕਿ ਉਸ ਨੂੰ ਛਾਪੇ ਤੇ ਚਾੜ ਕੇ ਛਪਾਈ ਅਧੀਨ ਲਿਆ ਕੇ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਉੱਥੋਂ ਦੇ ਪ੍ਰਬੰਧਕਾਂ ਵੱਲੋਂ, ਪਰ ਉਹ ਭਾਈ ਹਰ ਸਿੰਘ ਦੀ ਲਿਖੀ ਹੋਈ ਗੋਝ ਪੋਥੀ ਵਿਚ ਵੀ ਇਹ ਬਚਨ ਲਿਖੇ ਮਿਲੇ ਨੇ ਕਿ ਇਸ ਢੰਗ ਨਾਲ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਸੀਸ ਕਲਮ ਕਰਕੇ ਉਹਨਾਂ ਨੂੰ ਨਵਾਂ ਜੀਵਨ ਬਖਸ਼ਿਆ। ਰਹੋ ਵਿਚਾਰ, ਦੂਜੀ ਵਾਰੀ ਤਲਵਾਰ ਖੂਨ ਨਾਲ ਲਿਬੜੀ ਲੈ ਕੇ ਜਦੋਂ ਸੱਚੇ ਪਾਤਸ਼ਾਹ ਬਾਹਰ ਆਏ ਤਾਂ ਉਸ ਵੇਲੇ ਹਸਤਨਾਪੁਰੀ ਦੇ ਵਸਨੀਕ ਭਾਈ ਧਰਮਚੰਦ ਜੀ ਜੱਟ ਭਾਈਚਾਰੇ ਨਾਲ ਜਿਨ੍ਹਾਂ ਦਾ ਸੰਬੰਧ ਸੀ ਉਹ ਗੁਰਮੁਖ ਪਿਆਰੇ ਉੱਠ ਕੇ ਖੜੇ ਹੋਏ ਔਰ ਇਸੇ ਪ੍ਰਕਾਰ ਤੀਜੀ ਵਾਰੀ ਜਦੋਂ ਸੱਚੇ ਪਾਤਸ਼ਾਹ ਨੇ ਲਲਕਾਰਿਆ ਤਾਂ ਭਾਈ ਹਿੰਮਤ ਰਾਏ ਜੀ ਜਗਨਨਾਥਪੁਰੀ ਦੇ ਝੀਵਰ ਜਾਤੀ ਨਾਲ ਸੰਬੰਧਿਤ ਸਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਨੇ ਜਿਹੜਾ ਪੁਰਾਣਾ ਜੀਵਨ ਸੀ ਉਹਨਾਂ ਦਾ ਖਤਮ ਕੀਤਾ ਔਰ ਇਸੇ ਪ੍ਰਕਾਰ ਦਵਾਰਕਾ ਵਾਸੀ ਭਾਈ ਮੋਹਕਮ ਚੰਦ ਜੀ ਜਾਤੀ ਦੇ ਛਿੰਬੇ ਸਨ ਚੌਥੀ ਵਾਰੀ ਉਹ ਉੱਠੇ ਪੰਜਵੀਂ ਵਾਰੀ ਬਿਦਰ ਸ਼ਹਿਰ ਦੇ ਭਾਈ ਸਾਹਿਬ ਚੰਦ ਜੀ ਜਾਂ ਸਾਹਿਬ ਰਾਏ ਦੋ ਨਾਂ ਲਿਖੇ ਮਿਲਦੇ ਨੇ ਸੋ ਇਹ ਨਾਈ ਜਾਤੀ ਨਾਲ ਇਹਨਾਂ ਦਾ ਸੰਬੰਧ ਸੀ ਇਹ ਉੱਠ ਕੇ ਖੜੇ ਹੋਏ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਪੁਰਾਣਾ ਜਾਤ ਗੋਤ ਜੀਵਨ ਖਤਮ ਕਰਕੇ ਆਪ ਫਿਰ ਲਿਖਿਆ ਬੋਲ ਪੁਰਾਣੀ ਨੇ ਕਿ ਕੁੰਡਿਆਂ ਤੋਂ ਬਿਨਾਂ ਕੜਾਈ ਸੀ ਯਾਨੀ ਸਰਬਲੋਹ ਦਾ ਬਾਟਾ ਸੀ ਉਹਨੂੰ ਸੁਨਹਿਰੇ ਤੇ ਰੱਖ ਕੇ ਸੱਚੇ ਪਾਤਸ਼ਾਹ ਨੇ ਸਤਲੁਜ ਦਾ ਜਲ ਮੰਗਵਾ ਕੇ ਰੱਖਿਆ ਹੋਇਆ ਸੀ ਸੋ ਜਲ ਵਿਚ ਪਾ ਕੇ ਬਾਟੇ ਦੇ ਤੇ ਖੰਡਾ ਪਕੜ ਕੇ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਤੇ ਆਨੰਦ ਸਾਹਿਬ ਇਹ ਪੰਜ ਬਾਣੀਆਂ ਦਾ ਆਪ ਆਪਣੇ ਮੁਖਾਰਬਿੰਦ ਤੋਂ ਪਾਠ ਕੀਤਾ ਫਿਰ ਇਹ ਆਬੇ ਹਯਾਤ ਅੰਮ੍ਰਿਤ ਤਿਆਰ ਕੀਤਾ ਗਿਆ ਜਿਸ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਲੋਚਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨ ਜਾਣਾ ਦੂਆ ਪੀਆ ਇਸ ਪ੍ਰਕਾਰ ਇਹ ਅੰਮ੍ਰਿਤ ਤਿਆਰ ਕੀਤਾ ਔਰ ਸੱਚੇ ਪਾਤਸ਼ਾਹ ਨੇ ਛਟਾ ਮਾਰਿਆ ਜਾਂ ਇਹਨਾਂ ਦੇ ਮੁੱਖ ਵਿਚ ਚੁੜੀਆਂ ਭਰ ਕੇ ਪਾਇਆ ਇਹ ਸੁਰਜੀਤ ਹੋਏ ਭਾਈ ਵੀਰ ਸਿੰਘ ਸਾਹਿਬ ਨੇ ਗੱਲ ਲਿਖੀ ਹੈ ਕਿ ਜਾਂ ਤਾਂ ਸਿੱਖਾਂ ਦੇ ਸੀਸ ਹੀ ਕਲਮ ਕੀਤੇ ਹੋਣਗੇ ਤੇ ਜਾਂ ਕਿਸੇ ਦਾ ਵੀ ਸੀਸ ਕਲਮ ਨਹੀਂ ਕੀਤਾ ਬੱਕਰੇ ਬਿਲਕੁਲ ਨਹੀਂ ਵੱਡੇ ਇਹ ਭਾਈ ਵੀਰ ਸਿੰਘ ਸਾਹਿਬ ਨੇ ਆਪਣਾ ਖਿਆਲ ਇੱਥੇ ਲਿਖਿਆ ਰਹੋ ਵਿਚਾਰ ਸੋ ਇਉਂ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਖਾਂ ਨੂੰ ਨਵਾਂ ਜੀਵਨ ਬਖਸ਼ਿਆ ਪੰਜ ਕਕਾਰ ਪਹਿਨਾਏ ਸੁੰਦਰ ਚੋਗੇ ਪਹਿਨਾਏ ਗਏ ਸਿਰਾਂ ਤੇ ਦਸਤਾਰਾਂ ਔਰ ਆਪ ਆਪਣੇ ਮੁਖਾਰਬਿੰਦ ਤੋਂ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਇਆ ਸਾਰੀ ਰਹਿਤ ਦੱਸੀ ਕੁਰਹਿਤਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ ਤੇ ਸਾਰੀ ਮਰਿਆਦਾ ਨਿਭਾਉਣ ਤੋਂ ਬਾਅਦ ਹਜੂਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਪੂਰਨਤਾ ਬਖਸ਼ਣ ਲੱਗੇ ਹਨ ਆਪ ਸੱਚੇ ਪਾਤਸ਼ਾਹ ਜੀ ਗਲ ਚ ਪੱਲਾ ਪਾ ਕੇ ਨੀਵੀਂ ਜਗ੍ਹਾ ਤੇ ਖਲੋ ਗਏ ਕਹਿਣ ਲੱਗੇ ਖਾਲਸਾ ਜੀ ਮੇਰੇ ਪਿਤਾ ਜੀ ਨੇ ਮੇਰਾ ਨਾਮ ਗੋਬਿੰਦ ਦਾਸ ਰੱਖਿਆ ਸੀ ਸੰਗਤਾਂ ਮੈਨੂੰ ਸਤਿਕਾਰ ਨਾਲ ਗੋਬਿੰਦ ਰਾਏ ਕਹਿੰਦੀਆਂ ਹਨ ਪਰ ਮੈਂ ਗੋਬਿੰਦ ਸਿੰਘ ਬਣਨਾ ਚਾਹੁੰਦਾ ਕਿਰਪਾ ਕਰੋ ਮੇਰੇ ਤੇ ਵੀ ਉਸ ਵੇਲੇ ਭਾਈ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਤੇ ਸਾਹਿਬ ਸਿੰਘ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਤੁਸੀਂ ਗੁਰੂ ਅਸੀਂ ਤੁਹਾਡੇ ਚੇਲੇ ਸਿੱਖ ਹੋਏ ਹਜ਼ੂਰ ਕਹਿਣ ਲੱਗੇ ਪ੍ਰਪਾਟੀ ਸਦਾ ਵਾਸਤੇ ਤੋਰਨੀ ਹੈ ਕਿ ਗੁਰੂ ਚੇਲਾ ਚੇਲਾ ਗੁਰੂ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ ਤੁਹਾਨੂੰ ਆਪਣਾ ਰੂਪ ਬਣਾਇਆ ਹੈ ਇਸ ਕਰਕੇ ਹੁਣ ਮੈਨੂੰ ਵੀ ਖਾਲਸਾ ਸਜਾਓ ਸੁਤੇ ਸਿੱਧ ਭਾਈ ਦਇਆ ਸਿੰਘ ਦੇ ਮੁਖ ਤੋਂ ਵਚਨ ਨਿਕਲਿਆ ਕਿ ਮਹਾਰਾਜ ਸੀਸ ਭੇਟ ਕਰਕੇ ਅਸੀਂ ਇਹ ਵਡਿਆਈ ਪ੍ਰਾਪਤ ਕੀਤੀ ਆਪ ਜੀ ਪਾਸੋਂ ਹੁਣ ਆਪ ਜੀ ਕੀ ਦਿਓਗੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਨੋ ਆਪ ਹੀ ਭਾਈ ਦਇਆ ਸਿੰਘ ਦੇ ਹਿਰਦੇ ਚ ਨਿਵਾਸ ਕਰਕੇ ਵਚਨ ਕਢਾਇਆ ਕਿਉਂਕਿ ਮਰਿਆਦਾ ਚਲਾਉਣੀ ਸੀ ਹਜ਼ੂਰ ਗੁਰੂ ਕਲਗੀਧਰ ਜੀ ਕਹਿਣ ਲੱਗੇ ਖਾਲਸਾ ਜੀ ਮੈਂ ਵਚਨ ਦਿੰਦਾ ਹਾਂ ਕਿ ਇਸ ਖਾਲਸਾ ਪੰਥ ਵਾਸਤੇ ਆਪਣਾ ਸਰਬੰਸ ਕੁਰਬਾਨ ਕਰ ਦਿਆਂਗਾ ਇਸ ਵੇਲੇ ਭਾਈ ਦਇਆ ਸਿੰਘ ਸਾਹਿਬ ਚੁੱਪ ਕਰ ਗਏ ਔਰ ਉਸ ਵੇਲੇ ਦਸਮ ਪਾਤਸ਼ਾਹ ਨੂੰ ਇਹਨਾਂ ਪੰਜਾਂ ਪਿਆਰਿਆਂ ਨੇ ਫਿਰ ਉਸੇ ਤਰ੍ਹਾਂ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਛਕਾਇਆ ਰਹਿਤ ਮਰਿਆਦਾ ਸਭ ਕੁਝ ਉਸੇ ਤਰ੍ਹਾਂ ਫਿਰ ਦੱਸਿਆ ਗਿਆ ਔਰ ਦਸਮ ਪਾਤਸ਼ਾਹ ਨੇ ਪ੍ਰਪਾਟੀ ਚਲਾਈ ਇਹ ਕੌਤਕ ਹੁੰਦਾ ਵੇਖ ਕਰਕੇ ਉਸ ਵੇਲੇ ਸਰਕਾਰੀ ਰਿਪੋਰਟ ਦੇ ਮੁਤਾਬਕ 80,000 ਲੋਕਾਂ ਦਾ ਉਸ ਦਿਨ ਸੰਗਤ ਚ ਇਕੱਠ ਸੀ ਤੇ 20,000 ਪ੍ਰਾਣੀਆਂ ਨੇ ਉਸੇ ਦਿਨ ਅੰਮ੍ਰਿਤ ਪਾਨ ਕੀਤਾ ਔਰ ਇਸੇ ਪ੍ਰਕਾਰ ਜਿਹੜੇ ਕੁਝ ਨੱਠ ਭੱਜ ਗਏ ਸੀ ਉਹ ਵੀ ਮੁੜ ਕੇ ਆਏ ਹਨ ਸੋ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜਾਂ ਸਿੰਘਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਨੂੰ ਪੰਜਾਂ ਮੁਕਤਿਆਂ ਦਾ ਖਿਤਾਬ ਦਿੱਤਾ ਭਾਈ ਦੇਵਾ ਸਿੰਘ ਜੀ ਭਾਈ ਫਤਿਹ ਸਿੰਘ ਜੀ ਭਾਈ ਈਸ਼ਰ ਸਿੰਘ ਭਾਈ ਰਾਮ ਸਿੰਘ ਆਦਿਕ ਉਹਨਾਂ ਦੇ ਨਾਮ ਸਨ ਪੰਜ ਮੁਕਤੇ ਹੋਏ ਔਰ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਣ ਵਾਲਿਆਂ ਨੂੰ ਗੁਰਮੁਖਾਂ ਦਾ ਖਿਤਾਬ ਬਖਸ਼ਿਆ ਉਦੋਂ ਬਾਅਦ ਸਨਮੁਖਾਂ ਦਾ ਖਿਤਾਬ ਬਖਸ਼ਿਆ ਜਿਹੜੇ ਨਾਠੀ ਗਏ ਸੀ ਮੁੜ ਕੇ ਨਹੀਂ ਆਏ, ਉਹਨਾਂ ਨੂੰ ਮਹਾਰਾਜ ਨੇ ਮਨਮੁਖ ਕਿਹਾ। ਇਸ ਪ੍ਰਕਾਰ ਇਹ ਖਾਲਸਾ ਪੰਥ ਸੱਚੇ ਪਾਤਸ਼ਾਹ ਨੇ ਸਾਜਿਆ ਤੇ ਸਦਾ ਸਦਾ ਵਾਸਤੇ ਇਹ ਪ੍ਰਪਾਟੀ ਕਾਇਮ ਕਰ ਦਿੱਤੀ ਕਿ ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜਾਂ ਪਿਆਰਿਆਂ ਦੁਆਰਾ ਖੰਡੇ ਦਾ ਅੰਮ੍ਰਿਤ ਪਾਨ ਕਰੇਗਾ ਉਹ ਮੇਰਾ ਸਿੱਖ ਹੈ, ਉਸਦੀ ਸਿੱਖੀ ਮੈਨੂੰ ਪ੍ਰਵਾਨ ਹੈ, ਦੂਜੇ ਨੂੰ ਮੈਂ ਆਪਣਾ ਸਿੱਖ ਨਹੀਂ ਮੰਨਾਂਗਾ, ਤਸਲੀਮ ਨਹੀਂ ਕਰਾਂਗਾ। ਹਜ਼ੂਰ ਦੇ ਆਪਣੇ ਹੱਥ ਲਿਖਤ ਹੁਕਮਨਾਮੇ 26 ਜੇਠ 1756 ਬਿਕਰਮੀ ਦਾ, ਯਾਨੀ ਵਿਸਾਖੀ ਤੋਂ 2.5 ਮਹੀਨੇ ਮਗਰੋਂ ਹੁਕਮਨਾਮਾ ਲਿਖ ਕੇ ਭੇਜਿਆ ਗਿਆ ਕਾਬਲ ਦੀ ਸੰਗਤ ਨੂੰ। ਉਹਦੀ ਇਬਾਰਤ ਹੈ ਕਿ ਸਰਬੱਤ ਸੰਗਤ ਕਾਬਲ ਕੀ ਗੁਰੂ ਰੱਖੇਗਾ, ਤੁਸਾਂ ਉੱਤੇ ਸਾਡੀ ਖੁਸ਼ੀ ਹੈ, ਤੁਸਾਂ ਗੁਰੂ ਗੁਰੂ ਜਪਣਾ, ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕਸ਼ ਕਿਰਪਾਨ ਦਾ ਵਿਸਾਖ ਕਰਨਾ ਨਹੀਂ, ਸੋ ਕੇਸ ਸਾਡੀ ਮੋਹਰ ਹੈ, ਦੋਨੋ ਵਕਤ ਕੇਸਾਂ ਦੀ ਪਾਲਣਾ ਕੰਘੇ ਸੋਂ ਕਰਨੀ, ਔਰ ਕੜਾ ਸਰਬਲੋਹ ਦਾ ਪੈਰਨਾ। ਇਸ ਪ੍ਰਕਾਰ ਸਰਬੱਤ ਸੰਗਤ ਭਾਖਿਆ ਦਾ ਕੁੱਠਾ ਮਾਸ ਖਾਵੇ ਨਹੀਂ, ਭਾਦਣੀ ਤਥਾ ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰੱਖੋ, ਮੀਣੇ ਮਸੰਦੀਏ ਰਾਮ ਰਾਈਏ ਕੀ ਸੰਗਤ ਨਾ ਬੈਸੋ। ਇਸ ਪ੍ਰਕਾਰ ਦੀ ਸਾਰੀ ਮਰਿਆਦਾ ਉਹਦੇ ਚ ਸੰਖੇਪ ਰੂਪ ਚ ਹੁਕਮਨਾਮਾ ਚ ਲਿਖੀ ਹੋਈ ਹੈ। ਇਸੇ ਤਰ੍ਹਾਂ ਭਾਈ ਸ਼ਮੀਰ ਦਾ 84 ਦਾ ਗੇੜਾ ਤਾਂ ਕੱਟਿਆ ਗਿਆ ਜੇ ਉਹਨੇ ਅੰਮ੍ਰਿਤ ਛਕਿਆ। ਭਾਈ ਡੱਲਾ ਕਹਿੰਦਾ ਸੀ ਸੱਚਖੰਡ ਵਿਚ ਇੱਕ ਪੀੜੀ ਜਿੰਨੀ ਜਗ੍ਹਾ ਆਪਣੇ ਚਰਨਾਂ ਚ ਬਖਸ਼ਿਓ। ਹਜ਼ੂਰ ਕਹਿਣ ਲੱਗੇ ਬਿਲਕੁਲ ਨਹੀਂ, ਇਹ ਜਿੰਮੇਵਾਰੀ ਪੰਜਾਂ ਪਿਆਰਿਆਂ ਦੇ ਹੱਥ ਵਿਚ ਹੈ, ਜੇ ਅੰਮ੍ਰਿਤ ਛਕੋਗੇ ਤਾਂ। ਫਿਰ ਅੰਮ੍ਰਿਤ ਛਕਿਆ ਭਾਈ ਡੱਲੇ ਨੇ, 500 ਉਹਨੂੰ ਨਾਲ ਲੈ ਕੇ, ਫਿਰ ਡੱਲਾ ਸਿੰਘ ਜਾਂ ਡੱਲ ਸਿੰਘ ਨਾਮ ਪਿਆ ਸੀ। ਕਹਿਣ ਲੱਗਾ ਮਹਾਰਾਜ ਹੁਣ ਤਾਂ ਬੈਠਣ ਦਿਓਗੇ? ਹਜ਼ੂਰ ਕਹਿਣ ਲੱਗੇ ਹੁਣ ਸੱਚਖੰਡ ਵਿਚ ਮੰਜਾ ਡਾਹ ਕੇ ਭਾਵੇਂ ਬਹਿ ਜਾਏ। ਸੋ ਇਸੇ ਪ੍ਰਕਾਰ ਭਾਈ ਦਿਆਲ ਦਾਸ ਭਾਈ ਭਗਤੂ ਦੀ ਵੰਸ਼ ਵਿਚੋਂ ਉਸ ਦੀ ਸਿੱਖੀ ਨਹੀਂ ਪ੍ਰਵਾਨ ਕੀਤੀ, ਸੱਚੇ ਪਾਤਸ਼ਾਹ ਨੇ ਉਹਦੇ ਘਰ ਦਾ ਲੰਗਰ ਪ੍ਰਵਾਨ ਨਹੀਂ ਕੀਤਾ। ਜਦੋਂ ਉਹਨੇ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਪਾਨ ਕੀਤਾ ਤਾਂ ਸੱਚੇ ਪਾਤਸ਼ਾਹ ਨੇ ਉਸ ਨੂੰ ਆਪਣੇ ਗੜ ਲਾਇਆ। ਪਰ ਬੇਨਤੀ ਇਸ ਤਰ੍ਹਾਂ ਹੈ, ਭਾਵੇਂ ਸਤਿਗੁਰੂ ਮਹਾਰਾਜ ਨੇ ਖਾਲਸਾ ਪੰਥ ਨੂੰ ਸਾਨੂੰ ਸਿੱਖਾਂ ਨੂੰ ਬਹੁਤ ਜ਼ਿਆਦਾ ਵਡਿਆਈ ਬਖਸ਼ੀ ਹੈ, ਬਚਨ ਕੀਤੇ ਨੇ ਕਿ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਆਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਫੁਨ ਧਾਮ ਭਰੇ, ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀ ਕੀ ਕਿਰਪਾ ਸਭ ਸੱਤਰ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਇਹ ਵੀ ਬਚਨ ਕਰ ਦਿੱਤੇ ਕਿ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਇਸ ਪ੍ਰਕਾਰ ਦਾਨ ਦਿਓ ਇਨਹੀ ਕੋ ਭਲੋ, ਅਵਰੀ ਕੋ ਦਾਨ ਨਾ ਲਾਗਤ ਨੀਕੋ, ਆਗਾ ਫਲਾ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋ, ਧਨ ਸਭ ਹੈ ਇਨਹੀ ਕੋ। ਏਡੀ ਵੱਡੀ ਵਡਿਆਈ ਸੱਚੇ ਪਾਤਸ਼ਾਹ ਨੇ ਬਖਸ਼ ਦਿੱਤੀ ਕਿ ਮੇਰੇ ਘਰ ਵਿਚ ਜੋ ਕੁਝ ਮੇਰੇ ਪਾਸ ਹੈ ਉਹ ਸਾਰਾ ਕੁਝ ਖਾਲਸੇ ਦਾ ਹੈ। ਸੋ ਇਸ ਪ੍ਰਕਾਰ ਹਉ ਖਾਲਸੇ ਕਾ ਖਾਲਸਾ ਮੇਰੋ, ਪੋਤ ਪੋਤ ਸਾਗਰ ਬੂੰਦੇਰੋ। ਸੋ ਬੜੀ ਉਪਮਾ ਕੀਤੀ ਸੱਚੇ ਪਾਤਸ਼ਾਹ ਨੇ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹਉ ਸਦ ਸਦ ਸੰਗਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਜਾਨ ਕੀ ਜਾਨ। ਇਸ ਪ੍ਰਕਾਰ ਪਰ ਨਾਲ ਸ਼ਰਤ ਇਹ ਰੱਖੀ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਵਿਪਰ ਕਹਿੰਦੇ ਨੇ ਬ੍ਰਾਹਮਣ ਨੂੰ, ਜਦੋਂ ਬ੍ਰਾਹਮਣਾਂ ਵਾਲੀ ਰੀਤੀ ਧਾਰਨ ਕਰ ਲਵੇਗਾ ਕਿ ਮੁੱਖ ਤੋਂ ਹੋਰ ਕੁਝ ਕਹਿਣਾ ਤੇ ਕਰਨਾ ਕੁਝ ਹੋਰ, ਤੇ ਕੇਵਲ ਪੂਜਾ ਦੇ ਧਾਨ ਤੇ ਨਿਰਭਰ ਕਰਨ ਲੱਗ ਪਿਆ ਤੇ ਕਰਮ ਧਰਮ ਕੋਈ ਨਾ ਰਿਹਾ, ਕੋਈ ਸਿੱਖੀ ਵਾਲੇ ਗੁਣ ਨਾ ਰਹੇ, ਤਾਂ ਮੈਂ ਨਾ ਕਰੋ ਇਨ ਕੀ ਪ੍ਰਤੀਤ, ਮੈਂ ਨਾ ਤੇ ਕੋਈ ਯਕੀਨ ਨਹੀਂ ਕਰਾਂਗਾ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਲੱਛਣ ਦੱਸੇ ਹਨ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੈ। ਸੋ ਸਿੱਖੀ ਵਿਚ ਸ਼ਾਮਿਲ ਹੋਣ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ, ਪਰ ਅੰਮ੍ਰਿਤ ਛਕਣ ਤੋਂ ਬਾਅਦ ਹੰਕਾਰ ਦੇ ਟਿੱਲੇ ਤੇ ਨਾ ਚੜ ਜਾਣਾ ਕਿ ਮੇਰੇ ਵਰਗਾ ਹੁਣ ਕੋਈ ਨਹੀਂ। ਮਹਾਰਾਜ ਨੇ ਬਚਨ ਕੀਤਾ ਬਾਣੀ ਚ, ਸੁਣ ਬਾਬਰੇ ਮਤ ਜਾਣੈ ਪ੍ਰਭ ਮੈਂ ਪਾਇਆ, ਸੁਣ ਬਾਬਰੇ ਥੀਓ ਰੇਣ ਜਿੰਨੀ ਪ੍ਰਭ ਧਿਆਇਆ। ਜਿਨ੍ਹਾਂ ਨੇ ਰੱਬ ਨੂੰ ਜਪਿਆ, ਜਪਣ ਵਾਲੇ ਤੈਨੂੰ ਦਿਸਦੇ ਆ ਨਾ ਗੁਰਸਿੱਖ, ਆਪਣੇ ਆਪ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਕੇ ਚੱਲੀ, ਤੇ ਇਹ ਸਿੱਖੀ ਦਾ ਮਾਰਗ। ਸੋ ਇਸ ਪ੍ਰਕਾਰ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ। ਇਸ ਪ੍ਰਕਾਰ ਦਾ ਜੀਵਨ ਬਣਾਈ, ਜਿਵੇਂ ਜਿਹੜਾ ਮੁਰਦਾ ਹੁੰਦਾ ਹੈ ਉਹ ਹੰਕਾਰ ਨਹੀਂ ਕਰਦਾ, ਉਹ ਡੀਂਗਾ ਨਹੀਂ ਮਾਰਦਾ, ਕਿਸੇ ਦੇ ਗਲ ਨਹੀਂ ਪੈਂਦਾ। ਇਸ ਪ੍ਰਕਾਰ ਜੀਵਤ ਭਾਵ ਤੋਂ ਮਰ ਕੇ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਸਿੱਖਾ ਗੁਰੂ ਕਬਰ ਹੈ, ਕਬਰ ਦੇ ਵਿੱਚ ਮੁਰਦੇ ਹੀ ਸਮਾ ਸਕਦੇ ਨੇ। ਗੁਰੂ ਰੂਪੀ ਗੋਰ ਵਿੱਚ ਮੁਰਦਾ ਬਣ ਕੇ ਸਮਾ ਸਕੇਗਾ, ਜਦੋਂ ਤੱਕ ਮੁਰਦਾ ਨਹੀਂ ਬਣਦਾ, ਜਦੋਂ ਤੱਕ ਹੰਕਾਰ ਦੇ ਟਿੱਲੇ ਤੇ ਚੜਿਆ ਹੋਇਆ, ਸਤਿਗੁਰੂ ਮਹਾਰਾਜ ਨੂੰ ਤੇਰੀ ਸਿੱਖੀ ਪ੍ਰਵਾਨ ਨਹੀਂ ਹੋਏਗੀ। ਇਸ ਕਰਕੇ ਮਹਾਰਾਜ ਦੇ ਪਾਤਸ਼ਾਹ ਨੇ ਲੱਛਣ ਬਿਆਨ ਕੀਤੇ ਨੇ, ਖਾਲਸਾ ਸੋ ਜੋ ਨਿੰਦਾ ਤਿਆਗ। ਅਸੀਂ ਹੋਰ ਤਾਂ ਭਾਵੇਂ ਸਰੀਰਕ ਤੌਰ ਤੇ ਖਾਣ ਪੀਣ ਵੱਲੋਂ ਕੁਝ ਪਰਹੇਜ਼ ਕਰ ਲਈਏ, ਪਰ ਨਿੰਦਾ ਨਹੀਂ ਛੱਡਦੇ, ਜੁਗਲੀ ਨਹੀਂ ਛੱਡਦੇ। ਬੁਰੇ ਕਰਮਾਂ ਦਾ ਤਿਆਗ, ਇਖਲਾਕੀ ਤੇ ਧਾਰਮਿਕ ਦੋਵੇਂ ਗੁਣ ਚਾਹੀਦੇ ਨੇ। ਖਾਲਸਾ ਸੋ ਜੋ ਨਿੰਦਾ ਤਿਆਗ, ਖਾਲਸਾ ਸੋਏ ਲੜੈ ਹੋਇਆ ਅੱਗੇ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋਏ ਕਰੈ ਨਿਤ ਜੰਗ। ਵਿਕਾਰਾਂ ਨਾਲ ਨਿਤ ਜੰਗ ਕਰਨੀ, ਬਾਹਰੀ ਤੌਰ ਤੇ ਤਾਂ ਜੰਗ ਜਦੋਂ ਗਲ ਪੈਦੋਂ ਕਰਨੀ, ਪਰ ਅੰਦਰੋਂ ਵੀ ਵਿਕਾਰਾਂ ਨਾਲ ਜੰਗ ਕਰਨੀ ਹੈ ਦਿਨੇ ਰਾਤ। ਰਜਨ ਸਬਾਈ ਜੰਗਾ, ਰੋਹ ਵਿਚਾਰ, ਚੁਗਲੀ, ਨਿੰਦਿਆ, ਈਰਖਾ, ਦਵੈਸ਼, ਝੂਠ ਬੋਲਣਾ, ਪਰਾਇਆ ਹੱਕ ਖੋ ਖਿੰਜ ਕੇ ਖਾਣਾ, ਇਹਨਾਂ ਸਾਰੀਆਂ ਕਦੂਰਤਾਂ ਦਾ ਤਿਆਗ ਕਰਨ ਵਾਲਾ, ਹਰ ਪ੍ਰਕਾਰ ਦੇ ਨਸ਼ੇ ਤੋਂ ਬਚਿਆ ਹੋਇਆ, ਉੱਚੇ ਸੁੱਚੇ ਜੀਵਨ ਵਾਲਾ ਜਿਹੜਾ ਹੈ ਖਾਲਸਾ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਾਉਂਦਾ ਹੈ, ਤੇ ਉਹ ਗੁਰੂ ਦਾ ਹੀ ਰੂਪ ਹੈ। ਅਤੇ ਇਸੇ ਤਰ੍ਹਾਂ ਖਾਲਸਾ ਪੰਥ ਇੱਕ ਜਮਾਤ, ਇੱਕ ਕੌਮ, ਇੱਕ ਜਥੇਬੰਦੀ ਹੈ। ਇਸ ਜਥੇਬੰਦੀ ਅੰਦਰ ਨਿਰਮਾਣਤਾ ਧਾਰ ਕੇ ਦੂਜੇ ਆਪਣੇ ਗੁਰਸਿੱਖ ਭਰਾਵਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਕੇ ਆਪਣੇ ਆਪ ਨੂੰ ਨੀਵਾਂ ਸਮਝ ਕੇ ਚੱਲਣ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਾਉਂਦਾ ਹੈ, ਜਿਹੜਾ ਇਸ ਗੱਲ ਤੇ ਬੈਠਾ ਕਿ ਮੇਰੇ ਵਰਗਾ ਕੋਈ ਨਹੀਂ, ਮੈਂ ਸਭ ਤੋਂ ਚੰਗਾ। ਤੇ ਜਿਹਨੇ ਇਹ ਹਿਰਦੇ ਧਾਰਿਆ ਕਿ ਦੂਜੇ ਦੀ ਪੱਗ ਲਾ ਕੇ ਰੋਟੀ ਖਾਣੀ ਹੈ, ਸੋ ਸਤਿਗੁਰੂ ਮਹਾਰਾਜ ਨੂੰ ਚੰਗਾ ਨਹੀਂ ਲੱਗੇਗਾ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲਤਾ ਕਰਨ, ਜਿਹੜੇ ਪੁਰਾਤਨ ਸਮੇਂ ਦੇ ਸਿੰਘਾਂ ਵਿੱਚ ਉੱਚੇ ਸੁੱਚੇ ਜੀਵਨ ਵਾਲੇ ਗੁਣ ਸਨ, ਉਹ ਸਾਡੇ ਅੰਦਰ ਵੀ ਉੱਚਾ ਚਰਿੱਤਰ ਨਿਰਮਾਣ ਸਾਡੇ ਵਾਸਤੇ ਸਾਡੇ ਅੰਦਰ ਪ੍ਰਾਪਤ ਹੋਵੇ, ਅਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਸੰਨਤਾ ਲੈ ਸਕੀਏ। ਹਜ਼ੂਰ ਕਿਰਪਾਲਤਾ ਕਰਨ, ਇਹ ਵੀ ਕੋਈ ਨਹੀਂ ਹੈ ਕਿ ਗੁਣ ਧਾਰਨ ਕਰ ਲਈਏ ਤੇ ਸਿੱਖੀ ਧਾਰਨ ਨਾ ਕਰੀਏ, ਉਹ ਵੀ ਸੱਚੇ ਪਾਤਸ਼ਾਹ ਨੂੰ ਭਾਉਂਦਾ ਨਹੀਂ ਹੈ ਸਿੱਖ। ਇਸ ਕਰਕੇ ਜਿਹੜੇ ਸਿੱਖਾਂ ਦੇ ਘਰਾਂ ਚ ਪੈਦਾ ਹੋਏ ਹੈ, ਪਹਿਲੀ ਰਹਿਤ ਅੰਮ੍ਰਿਤ ਛਕਣਾ ਹੈ, ਉਸ ਤੋਂ ਅੱਗੇ ਕਮਾਈ ਕਰਕੇ ਸਤਿਗੁਰੂ ਮਹਾਰਾਜ ਦੇ ਪ੍ਰੇਮੀ ਬਣ ਕੇ ਸੱਚੇ ਪਾਤਸ਼ਾਹ ਦੀ ਪ੍ਰਸੰਨਤਾ ਹਾਸਲ ਕਰਨੀ ਸਾਡੇ ਜੀਵਨ ਦਾ ਲਕਸ਼ ਹੈ, ਨਿਸ਼ਾਨਾ ਹੈ। ਮਨੁੱਖ ਜਨਮ ਬੜਾ ਦੁਰਲੱਭ ਹੈ, ਉਹ ਸਤਿਗੁਰੂ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਆਪਣੇ ਸਿੱਖਾਂ ਤੇ ਕੀਤੀਆਂ ਹਨ। ਜਿਹੜੇ ਹੋਰ ਧਰਮਾਂ ਚ ਰਹਿ ਕੇ ਕਰਮ ਧਰਮ ਲੰਬਾ ਸਮਾਂ ਕਰਕੇ ਦਾਤ ਨਹੀਂ ਮਿਲਦੀ, ਉਹ ਦਾਤ ਗੁਰੂ ਕੀ ਅੰਮ੍ਰਿਤਮਈ ਬਾਣੀ ਵਿੱਚੋਂ ਤੇ ਬਾਣਾ ਧਾਰਨ ਕਰਕੇ ਸਤਿਗੁਰੂ ਦੀ ਪ੍ਰਸੰਨਤਾ ਵਿੱਚੋਂ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਕਿਰਪਾਲਤਾ ਕਰਨ, ਅੱਜ ਵਿਸਾਖ ਦੇ ਮਹੀਨੇ ਦੀ ਸੰਗਰਾਂਦ ਹੈ, ਸਤਿਗੁਰੂ ਜੀ ਵਿਸਾਖ ਦੇ ਮਹੀਨੇ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 12ਵਾਂ ਬਾਣੀ ਦੁਆਰਾ ਉਪਦੇਸ਼ ਦੇ ਰਹੇ ਹਨ, ਸੁਣੋ।
ਮੈਂ ਸਾਖ ਧੀਰਨ ਕਿਉਂ ਵਾਢੀਆ, ਜਿੰਨਾ ਪ੍ਰੇਮ ਵਿਸ਼ੋਹ।
ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 2 12ਵਾਂ ਉਚਾਰਨ ਕੀਤੇ ਹਨ, ਇੱਕ ਤੁਖਾਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ, ਉਹਦੇ ਵਿੱਚ ਵੀ ਬਚਨ ਹਨ ਕਿ ਵੈਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੇ ਹਰ ਦੁਆਰ ਆਓ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ, ਤੁਦ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਪ੍ਰਭ ਭਾਵੈ ਦੇਖ ਕੀਮਤ ਕੌਣ ਕਰੇ ਪ੍ਰਭ ਭਾਵਾ ਦੇਖ ਦਿਖਾਵਾ ਢੋਲੋ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਾਨਾ। ਇਸ ਪ੍ਰਕਾਰ ਕੇ ਵਿਸਾਖ ਦੇ ਮਹੀਨੇ ਚ, ਕਿਉਂਕਿ ਇਹ ਜਿਹੜੇ ਚੇਤ ਵਿਸਾਖ ਦੇ 2 ਮਹੀਨੇ ਹਨ, ਇਹ ਬਸੰਤ ਰੁੱਤ ਦੇ ਦਿਨ ਹਨ, ਸੋ ਬਨਸਪਤੀ ਫੁੱਲੀ ਹੁੰਦੀ ਆ, ਮੌਲੀ ਹੁੰਦੀ ਆ, ਧਰਤੀ ਤੇ ਖੇੜਾ ਹੁੰਦਾ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਅੰਦਰ ਵੀ ਇਹ ਖੇੜਾ ਪੈਦਾ ਕਰੋ, ਆਪਣੇ ਅੰਦਰ ਵੀ ਵਿਗਾਸ ਪੈਦਾ ਕਰੋ। ਪਰ ਮਹਾਰਾਜ ਕਹਿੰਦੇ ਨੇ ਜਿਹੜੀਆਂ ਜੀਵ ਰੂਪ ਇਸਤਰੀਆਂ ਵਾਹਿਗੁਰੂ ਦੇ ਪ੍ਰੇਮ ਤੋਂ ਵਾਢੀਆਂ ਹਨ, ਖਾਲੀ ਹਨ, ਵਿਛੋੜੇ ਵਾਲੀਆਂ ਹਨ, ਸੋ ਉਹਨਾਂ ਦੇ ਅੰਦਰ ਧੀਰਜ ਕਿਵੇਂ ਆ ਸਕਦੀ ਹੈ।
ਸਾਜਨ ਪੁਰਖ ਵਿਸਾਰਕਾ ਲੱਗੀ ਮਾਇਆ ਧੋ,
ਜਿਨ੍ਹਾਂ ਦਾ ਵਾਹਿਗੁਰੂ ਦੇ ਪ੍ਰੇਮ ਤੋਂ ਵਿਛੋੜਾ ਪੈ ਗਿਆ ਹੈ, ਖਾਲੀ ਹੋ ਗਈਆਂ, ਪ੍ਰੇਮ ਤੋਂ ਦੂਰ ਹੋ ਗਈਆਂ ਹਨ, ਉਹਨਾਂ ਦੇ ਅੰਦਰ ਧੀਰਜ ਨਹੀਂ ਆ ਸਕਦੀ। ਕੀ ਕਾਰਨ? ਮਹਾਰਾਜ ਕਹਿੰਦੇ ਹਰੀ ਅਕਾਲ ਪੁਰਖ ਹੈ ਲੋਕ ਪ੍ਰਲੋਕ ਦਾ ਸੱਜਣ, ਸਾਰੇ ਸੁਖ ਬਖਸ਼ਣ ਵਾਲਾ, ਤੇ ਪੁਰਖ ਹੈ ਖਸਮ ਦੀ ਨਿਆਈ। ਜਿਨ੍ਹਾਂ ਇਸਤਰੀਆਂ ਨੇ, ਜੀਵ ਰੂਪ ਇਸਤਰੀਆਂ ਨੇ, ਉਸ ਲੋਕ ਪ੍ਰਲੋਕ ਦੇ ਸੱਜਣ ਹਰੀ ਨੂੰ, ਖਸਮ ਰੂਪ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ, ਤੇ ਮਾਇਆ ਦਾ ਧੋ ਉਹਨਾਂ ਨੂੰ ਛਲ ਵਿਆਪਿਆ ਹੋਇਆ ਹੈ, ਮਾਇਆ ਦੇ ਛਲ ਵਿੱਚ ਫਸ ਗਈਆਂ, ਕਿਉਂਕਿ ਇਸ ਮਾਇਆ ਨੇ ਵੱਡਿਆਂ ਵੱਡਿਆਂ ਨੂੰ ਠੱਗ ਲਿਆ, ਅਧੀਨ ਕੀਤਾ ਹੋਇਆ। ਸੋ ਪਾਏ ਠਗੌਲੀ ਸਭ ਜਗ ਜੋ ਹੋਇਆ, ਜਿਸ ਮਾਇਆ ਨੇ ਮੋਹ ਦੀ ਠੱਗ ਬੂਟੀ ਪਾ ਕੇ ਸਭਨਾਂ ਨੂੰ ਨੱਥਿਆ ਹੋਇਆ, ਅਧੀਨ ਕਰ ਲਿਆ। ਸੋ ਜਿਨ੍ਹਾਂ ਜਪਿਆ ਨੀ ਵਾਹਿਗੁਰੂ ਨੂੰ, ਉਹਨਾਂ ਦੇ ਉੱਤੇ ਮਾਇਆ ਨੇ ਗਲਬਾ ਪਾ ਲਿਆ ਹੈ।
ਪੁੱਤਰ ਕਲ ਤਰਨਾ ਸੰਗ ਤਨਾ ਹਰਿ ਅਵਿਨਾਸੀ।
ਸੱਚੇ ਪਾਤਸ਼ਾਹ ਚੇਤਾ ਕਰਵਾ ਰਹੇ ਨੇ ਪੁੱਤਰ ਇਸਤਰੀ ਤੋਂ ਪੈਦਾ ਹੋਈ ਔਲਾਦ, ਕਲੱਤਰ ਇਹਨਾਂ ਨੇ ਇਸਤਰੀ ਧਰਮ ਪਤਨੀ ਤੇ ਧਨ ਮਾਇਆ, ਇਹਨਾਂ ਤਿੰਨ ਚੀਜ਼ਾਂ ਦੇ ਨਾਲ ਪਿਆਰ ਪਿਆ ਹੋਇਆ, ਇਹ ਸਭ ਮਾਇਆ ਦਾ ਹੀ ਗਲਬਾ ਹੈ, ਮਾਇਆ ਦਾ ਰੂਪ ਹੀ ਹੈ। ਕਹਿੰਦੇ ਇਹ ਪੁੱਤਰ ਕਲੱਤਰ ਤੇ ਧਨ ਮਾਇਆ, ਨਾ ਪੁੱਤਰਾਂ ਨੇ, ਨਾ ਇਸਤਰੀ ਨੇ, ਨਾ ਮਾਇਆ ਨੇ ਨਾਲ ਜਾਣਾ ਪ੍ਰਲੋਕ ਨੂੰ, ਕੋਈ ਨਾਲ ਨਿਭਣ ਵਾਲੀ ਚੀਜ਼ ਤਾਂ ਇਹਨਾਂ ਵਿੱਚ ਹੈ ਨਹੀਂ। ਸੋ ਇਸ ਕਰਕੇ ਕਿਉਂ ਨਹੀਂ ਉਲਾਇਆ ਹੋਇਆ? ਤਾਂ ਹਜ਼ੂਰ ਕਹਿੰਦੇ ਹਰ ਅਵਿਨਾਸ਼ੀ ਉਹ ਇੱਕ ਹਰੀ ਪਰਮਾਤਮਾ ਹੈ ਜੋ ਨਾਸ਼ ਤੋਂ ਰਹਿਤ ਹੈ, ਉਹ ਸਾਥ ਨਿਭ ਸਕਦਾ ਹੈ। ਬਾਕੀ ਜਿਹੜੀ ਮਾਇਆ ਵਿੱਚ ਤੂੰ ਚਿੱਤ ਲਾਇਆ ਹੋਇਆ, ਇਹਨਾਂ ਚੋਂ ਕੋਈ ਚੀਜ਼ ਵੀ ਨਾਲ ਜਾਣ ਵਾਲੀ ਨਹੀਂ। ਜੀਵ ਦੇ ਤਿੰਨ ਮਿੱਤਰ ਮੰਨੇ ਹਨ, ਇੱਕ ਧਨ ਮਾਇਆ, ਇੱਕ ਸੰਬੰਧੀ ਚੇਤਨ ਮਾਇਆ, ਤੇ ਤੀਸਰੇ ਕਰਮ ਹਨ। ਜਿਹੜਾ ਧਨ ਹੈ, ਜਦੋਂ ਤੱਕ ਸਵਾਸ ਚੱਲਦੇ ਹੈ ਉਦੋਂ ਤੱਕ ਜੀਵ ਦਾ ਮਿੱਤਰ ਹੈ, ਸਾਥ ਦੇ ਸਕਦਾ ਹੈ, ਜੇ ਚੰਗੇ ਪਾਸੇ ਧਨ ਨੂੰ ਖਰਚ ਕੀਤਾ ਜਾਏ। ਜਦੋਂ ਤੱਕ ਸਵਾਸ ਹਨ ਨਾ, ਮਨੁੱਖ ਤੁਰਿਆ ਫਿਰਦਾ ਹੈ, ਆਪਣੀ ਹੱਥੀਂ ਦਾਨ ਪੁੰਨ ਕਰਕੇ, ਗਰੀਬਾਂ ਦੀ ਮਦਦ ਕਰਕੇ, ਧਰਮ ਦੇ ਕੰਮਾਂ ਚ ਲਾ ਕੇ ਧਨ ਦੁਆਰਾ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਧਨ ਵੀ ਸਹਾਈ ਹੋਵੇਗਾ। ਜੇ ਚੰਗੇ ਕਰਮਾਂ ਚ ਲਾਏ, ਧਰਮ ਦੀ ਕਿਰਤ ਕਰਕੇ ਜੋੜਿਆ ਜੇ, ਜਮ੍ਹਾਂ ਕੀਤਾ ਜਾਏ ਜਾਂ ਕਮਾਇਆ ਜਾਏ, ਸਮਝ ਲਓ, ਤੇ ਇਸ ਧਨ ਨੂੰ ਕਮਾ ਕੇ ਫਿਰ ਦਾਨ ਪੁੰਨ ਤੇ ਸੇਵਾ, ਚੰਗੇ ਅਰਥ, ਭਲੇ ਅਰਥ, ਕਿਸੇ ਦੇ ਬੱਚੇ ਨੂੰ ਵਿਦਿਆ ਪੜ੍ਹਾਉਣ ਲਈ, ਕਿਸੇ ਦੀ ਧੀ ਵਿਆਹੁਣ ਲਈ, ਔਰ ਇਸ ਪ੍ਰਕਾਰ ਦੇ ਚੰਗੇ ਨੇਕ ਕਰਮ ਜਿਹੜੇ ਹਨ ਉਹਨਾਂ ਚ ਲਾ ਕੇ, ਤੇ ਇਸ ਧਨ ਦੁਆਰਾ ਵੀ ਇਹਦੇ ਕੋਲੋਂ ਵੀ ਮਿੱਤਰਤਾ ਲਈ ਜਾ ਸਕਦੀ ਹੈ। ਔਰ ਇਸੇ ਪ੍ਰਕਾਰ ਇਹ ਧਨ ਜਦੋਂ ਤੱਕ ਸਵਾਸ ਹੈ ਉਦੋਂ ਤੱਕ ਸਾਡਾ ਸਾਥੀ ਹੈਗਾ, ਪਰ ਜਿਸ ਵੇਲੇ ਸਵਾਸ ਨਿਕਲ ਜਾਣ ਉਦੋਂ ਧਨ ਸਾਥ ਛੱਡ ਜਾਂਦਾ, ਨਾਲ ਨਹੀਂ ਨਿਭਦਾ। ਜਿਵੇਂ ਕਾਰੂ ਦੇ ਪਾਸ ਮਹਾਰਾਜ ਗਏ ਸੀ ਤੇ ਉੱਥੇ ਬਚਨ ਕੀਤਾ ਸੀ, ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ, ਦੇਵੈ ਦਲਾਵੈ ਰਜਾਵੈ ਖੁਦਾਏ, ਹੋਤਾ ਨਾ ਰੱਖੈ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾਨੀ ਵਹੀ ਪਿਸ਼ਤ ਜਾਏ, ਜੋ ਰੱਬ ਨੇ ਬਖਸ਼ਿਆ ਇਹਨਾਂ ਨੂੰ ਇਕੱਲਾ ਨਾ ਖਾਏ। ਸੋ ਨਾ ਧੀਆਂ ਪੁੱਤਰਾਂ ਨੂੰ ਜਿਨ੍ਹਾਂ ਨੂੰ ਅਸੀਂ ਦਿੰਨੇ ਆ ਬਾਹਰੋਂ ਲਿਆ ਕੇ, ਉਹ ਵੀ ਤਾਂ ਲੋਕ ਹੀ ਨੇ ਨਾ, ਅਕਸਰ ਤਾਂ ਉਹਨਾਂ ਵੀ ਨਾਲ ਨੇ ਨਿਭਣਾ, ਅਗਲੇ ਜਨਮਾਂ ਦੇ ਸਾਥੀ ਨਹੀਂ ਹੋਣਗੇ, ਅਗਲੇ ਜਨਮਾਂ ਚ ਪਤਾ ਨੀ ਕੌਣ ਸਾਡਾ ਮਾਂ ਪਿਓ ਹੋਵੇਗਾ, ਕੌਣ ਧੀਆਂ ਪੁੱਤਰ ਹੋਣਗੇ, ਉਹਨਾਂ ਦੇ ਗਾਂ ਕੌਣ ਹੋਣਗੇ। ਮਹਾਰਾਜ ਨੇ ਬਚਨ ਕੀਤਾ, ਕਤੰਚ ਮਾਤਾ ਕਤੰਚ ਪਿਤਾ ਕਤੰਚ ਮੋਹ ਕੁਟੰਬੇ ਤੇ, ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬੇ ਤੇ, ਕਤੰਚ ਚਪਲ ਮੋਹਨੀ ਪੇਖੰ ਤੇ ਤਿਆਗੰ ਕਰੋਤ, ਸੁਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਭਦਿਆਂ ਅਚੁੱਤ ਤਨ। ਮਹਾਰਾਜ ਕਹਿੰਦੇ ਰੱਬ ਦਾ ਨਾਂ ਹੀ ਨਾਲ ਨਿਭਦਾ, ਇਸ ਕਰਕੇ ਇਹ ਧਨ ਸਾਥ ਛੱਡ ਜਾਂਦਾ ਜਦੋਂ ਸਰੀਰ ਛੁੱਟ ਜਾਏ, ਤੇ ਪੁੱਤਰ ਕਲੱਤਰ ਜਿਹੜੇ ਸੰਬੰਧੀ ਹਨ ਉਹ ਸ਼ਮਸ਼ਾਨ ਭੂਮਿਕਾ ਤੱਕ ਨਾਲ ਜਾਂਦੇ ਆ, ਵੀ ਹੁਣ ਸੰਸਕਾਰ ਤਾਂ ਕਰ ਹੀ ਆਈਏ ਨਾ, ਸੋ ਇੱਥੇ ਰੋਲਦਾ ਰਹੇ, ਇੰਨਾ ਕੁ ਸਾਥ ਦੇ ਦਿੰਦੇ ਆ। ਜਾਂ ਨੱਕ ਨਮੂਜ ਨੂੰ ਲੋਕਾਂ ਤੋਂ ਸ਼ਰਮ ਖਾਂਦੇ ਹੋਏ, ਵੀ ਇਹ ਸਾਡਾ ਅਸੀਂ ਤੇ ਇਹਨੂੰ ਸੰਸਕਾਰ ਕਰ ਹੀ ਨਹੀਂ, ਲੋਕਾਂ ਤਾਹਨੇ ਮਾਰਨੇ ਆ, ਨਹੀਂ ਤਾਂ ਕਈ ਇਹੋ ਜਿਹੇ ਵੀ ਹੋ ਸਕਦੇ ਆ ਵੀ ਕਹਿਣ ਹੁਣ ਘਰੋਂ ਫੜ ਕੇ ਚੁੱਕ ਕੇ ਬਾਹਰ ਸੁੱਟ ਦਿਓ, ਸਾਡਾ ਕੁਝ ਨੀ ਲੱਗਦਾ। ਪਰ ਇੰਨਾ ਕੰਮ ਕੰਮ ਲੋਕ ਕਰ ਦਿੰਦੇ ਆ। ਮਰਕਟ ਲੋ ਸਭ ਲੋਕ ਕਟੰਮ ਪਏ ਆ ਗਿਆ ਹੰਸ ਅਕੇਲਾ। ਮਹਾਰਾਜ ਕਹਿੰਦੇ ਸ਼ਮਸ਼ਾਨ ਭੂਮਿਕਾ ਤੱਕ ਨਾਲ ਜਾਂਦੇ ਨੇ, ਜਾਂ ਇਸ ਕਰਕੇ ਡਰਦੇ ਹੋਏ ਵੀ ਭੂਤ ਪ੍ਰੇਤ ਬਣ ਕੇ ਸਾਨੂੰ ਡਰਾਏ ਨਾ, ਤੰਗ ਨਾ ਕਰੇ, ਇਹਦੀ ਕਿਰਿਆ ਕਰਮ ਕਰਾ ਹੀ ਦਿਓ। ਫਸੇ ਹੋਏ ਲੋਕ ਇੰਨਾ ਕੰਮ ਕਰ ਦਿੰਦੇ ਨੇ। ਸੋ ਇਸ ਪ੍ਰਕਾਰ ਕਹਿੰਦੇ ਸ਼ਮਸ਼ਾਨ ਭੂਮਿਕਾ ਤੱਕ ਤਾਂ ਸੰਬੰਧੀ ਹਨ, ਤੇ ਕਰਮ ਜੋ ਹੈ ਨਾ, ਕਰਮ ਕੀਤਾ ਹੋਇਆ ਧੀਆਂ ਪੁੱਤਰਾਂ ਦੇ ਮੋਹ ਚ ਲੱਗ ਕੇ ਬੁਰੇ ਕਰਮ ਜੋ ਕੀਤੇ ਹੋਏ ਆ ਉਹ ਕਰਮ ਨਹੀਂ ਮਿਟਣੇ, ਕਰਮ ਨਾਲ ਜਾਣਗੇ। ਬੁਰੇ ਕਰਮ ਕੀਤੇ ਆ ਤਾਂ ਦੁੱਖ ਦੇਣਗੇ, ਚੰਗੇ ਕਰਮ ਕੀਤੇ ਆ ਤਾਂ ਸੁੱਖ ਮਿਲੇਗਾ। ਇਸ ਕਰਕੇ ਕਰਮ ਨਹੀਂ ਮਿਟਦਾ ਹੈ, ਇਉਂ ਜਿਹੜਾ ਕਰਮ ਕੀਤਾ ਹੋਇਆ ਉਹ ਸਾਥੀ ਹੈ ਜੀਵ ਦਾ, ਇਸ ਜਮਾਨੇ ਵਿਚ ਵੀ ਤੇ ਪਰਲੋਕ ਵਿਚ ਅਗਲੇ ਜਨਮਾਂ ਵਿਚ ਵੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹਰੀ ਪ੍ਰਮਾਤਮਾ ਜਿਸ ਨੂੰ ਜਪਣਾ ਹੈ, ਜੇ ਉਹਨੂੰ ਜਪੋਗੇ ਤਾਂ ਉਹ ਨਾਸ ਤੋਂ ਰਹਿਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਅਵਿਨਾਸ਼ੀ ਸਰੂਪ ਤੁਹਾਡੀ ਸਹਾਇਤਾ ਕਰੇਗਾ।
ਪਲਚ ਪਲਚ ਸਗਲੀ ਮੁਈ ਝੂਠਾ ਧੰਦਾ ਮੋਹ।
ਹਜ਼ੂਰ ਕਹਿੰਦੇ ਨੇ ਝੂਠਿਆਂ ਧੰਦਿਆਂ ਤੇ ਝੂਠੇ ਮੋਹ ਵਿਚ ਲੱਗ ਕੇ ਪਲਚ ਪਲਚ ਕੇ ਫਸ ਫਸ ਕੇ ਉਲਝ ਉਲਝ ਕੇ ਸਾਰੀ ਸ੍ਰਿਸ਼ਟੀ ਮਰ ਖਪ ਗਈ। ਅਗਲੇ ਮੋਏ ਸੇ ਪਾਛਾ ਪਰੇ ਜੋ ਉਭਰੇ ਸੇ ਬੰਦ ਲੱਗ ਖਰੇ, ਜੇ ਧੰਦੇ ਮੈਂ ਉਹ ਲਪਟਾਏ ਉਨ ਤੇ ਦੁਗਣ ਦਿੜੀ ਉਨ ਮਾਏ। ਮਹਾਰਾਜ ਕਹਿੰਦੇ ਜਿਹੜੇ ਅਗਲੇ ਮਰ ਗਏ ਉਹ ਪਿੱਛੇ ਰਹਿ ਗਏ, ਜਿਹੜੇ ਬਚ ਗਏ ਨਾ ਅਜੇ ਮੌਤ ਤੋਂ, ਉਹਨਾਂ ਕਮਰ ਕੱਸਾ ਕਰ ਲਿਆ ਵੀ ਜੋ ਵੱਡਿਆਂ ਤੋਂ ਕੰਮ ਨਹੀਂ ਹੋ ਸਕਿਆ ਅਸੀਂ ਬਹੁਤੀ ਮਾਇਆ ਜਮਾ ਕਰਕੇ ਵਿਖਾਵਾਂਗੇ। ਜਿਸ ਧੰਦੇ ਵਿਚ ਉਹ ਫਸੇ ਰਹੇ ਉਹਨਾਂ ਤੋਂ ਦੁਗਣੀ ਮਾਇਆ ਗਾਂ ਨਵਿਆਂ ਜੰਮਿਆਂ ਨੇ ਦ੍ਰਿੜ ਕਰ ਲਈ। ਇਹ ਸੰਸਾਰ ਦੀ ਹਾਲਤ ਹੈ। ਇਸ ਪ੍ਰਕਾਰ ਕਹਿੰਦੇ ਝੂਠਿਆਂ ਧੰਦਿਆਂ ਤੇ ਝੂਠਿਆਂ ਮੋਹ ਵਿਚ ਲੱਗ ਕੇ ਪਦਾਰਥਾਂ ਦੇ ਝੂਠੇ ਮੋਹ ਚ ਫਸ ਕੇ ਪਲਚ ਪਲਚ ਕੇ ਖੁਆਰ ਹੋ ਹੋ ਕੇ ਫਸ ਫਸ ਕੇ ਉਲਝ ਉਲਝ ਕੇ ਸਾਰੀ ਸ੍ਰਿਸ਼ਟੀ ਮਰ ਗਈ, ਜਿਵੇਂ ਗੁੜ ਤੇ ਆ ਕੇ ਮੱਖੀਆਂ ਬੈਠਦੀਆਂ ਵਿੱਚੇ ਲੰਪਟ ਹੋ ਕੇ ਫਸ ਕੇ ਮਰ ਜਾਂਦੀਆਂ। ਇਸ ਪ੍ਰਕਾਰ ਦੀ ਹਾਲਤ ਜਮਣਾ ਮਰਨਾ ਸ੍ਰਿਸ਼ਟੀ ਦੇ ਮੋਹ ਵਿਚ ਪੈ ਕੇ ਬਣਿਆ ਹੋਇਆ।
ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆ ਖੋਹੇ।
ਹਜ਼ੂਰ ਕਹਿੰਦੇ ਇੱਕ ਹਰੀ ਦੇ ਨਾਮ ਤੋਂ ਬਿਨਾ ਅੱਗੇ ਪ੍ਰਲੋਕ ਨੂੰ ਜਾਂਦਿਆਂ ਹੋਇਆਂ ਸਾਰੇ ਕਰਮ ਧਰਮ ਜਿਹੜੇ ਖੋਏ ਜਾਂਦੇ ਹਨ। ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਗਾਤੀ ਲੂਟਾ। ਦੋ ਘੁੱਟ ਪਾਣੀ ਬਦਲੇ ਥੋੜਾ ਜਿਹਾ ਕੁਝ ਖਾਣ ਦੇ ਬਦਲੇ ਜਦੋਂ ਦਿੰਦੇ ਆ ਜਮ ਦੂਤ ਤਾਂ ਪੁੰਨ ਖੋ ਦਿੰਦੇ ਨੇ, ਕਹਿੰਦੇ ਰੱਬ ਦੇ ਨਾਂ ਨੂੰ ਨਹੀਂ ਖੋ ਸਕਦੇ। ਹਰ ਧਨ ਕੋ ਚੱਕਾ ਨੇੜ ਨਾ ਆਵੇ ਜਮ ਜਗਾਤੀ ਡੰਡ ਨਾ ਲਗਾਈ। ਸੋ ਇਸ ਕਰਕੇ ਹਰੀ ਦਾ ਨਾਮ ਨਹੀਂ ਖੋਇਆ ਜਾਂਦਾ, ਇਹ ਨਾਲ ਨਿਭਦਾ ਹੈ।
ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰਨਾ ਕੋਈ।
ਦਈਓ ਦਿਆਲੂ ਸਰੂਪ ਪ੍ਰੇਰਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰਨ ਕਰਕੇ ਮਹਾਰਾਜ ਕਹਿੰਦੇ ਵਿਗੁਚਣਾ ਵਿਗੋਚਾ ਹੀ ਵਿਗੋਚਾ ਹੈ, ਸੋ ਘਾਟਾ ਹੀ ਘਾਟਾ ਹੈ। ਦਿਆਲੂ ਪਰਮਾਤਮਾ ਅਕਾਲ ਪੁਰਖ ਨੂੰ ਵਿਸਾਰ ਕੇ ਜੀਵ ਨੂੰ ਖੁਆਰੀ ਹੁੰਦੀ ਹੈ, ਵਿਗੋਚਾ ਆਉਂਦਾ ਹੈ, ਜੀਵ ਵਿਗੁਚਦਾ ਹੈ, ਦੁਖੀ ਹੁੰਦਾ ਹੈ, ਕਿਉਂਕਿ ਪ੍ਰਭੂ ਪਰਮਾਤਮਾ ਤੋਂ ਬਿਨਾਂ ਅੱਗੇ ਪਰਲੋਕ ਚ ਕੋਈ ਸਹਾਈ ਨਹੀਂ ਹੈ।
ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ।
ਭਗਤਾਂ ਦੇ ਪ੍ਰੀਤ ਕਰਨ ਯੋਗ ਜੋ ਪ੍ਰੀਤਮ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਮ ਰੂਪੀ ਚਰਨਾਂ ਨਾਲ ਜਿਹੜੇ ਲੱਗੇ ਹਨ ਉਹਨਾਂ ਦੀ ਸੋਏ ਮਤਲਬ ਸੋਭਾ ਖਬਰ ਨਿਰਮਲੀ ਹੈ। ਉਹਨਾਂ ਦੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ, ਉਹਨਾਂ ਦੀ ਵਡਿਆਈ ਸੱਚੀ ਹੈ। ਇੱਥੇ ਵੀ ਹੁੰਦੀ ਹੈ ਵਡਿਆਈ ਤੇ ਪ੍ਰਲੋਕ ਵਿੱਚ ਵੀ। ਜਿਹੜੇ ਦੁਨੀਆਦਾਰ ਬੰਦੇ ਆ ਮਾਇਆ ਕਰਕੇ ਜਿਹਨਾਂ ਦੀ ਸਿਫਤ ਹੁੰਦੀ ਸੋਭਾ ਮੂੰਹ ਤੇ ਪਿੱਠ ਪਿੱਛੇ ਨਿੰਦਾ ਹੁੰਦੀ ਹੈ। ਮਰਨ ਤੋਂ ਬਾਅਦ ਵੀ ਮਹਾਰਾਜ ਕਹਿੰਦੇ ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾਉ, ਕੋਈ ਨਾ ਲੈ ਕੇ ਖੁਸ਼ ਨਹੀਂ ਹੁੰਦਾ। ਇਸ ਪ੍ਰਕਾਰ ਜਿਹਨਾਂ ਨੇ ਜਪਿਆ ਪਰਮਾਤਮਾ ਨੂੰ ਜੋ ਉਹਦੀ ਚਰਨੀ ਲੱਗੇ ਰਹੇ ਉਹਨਾਂ ਦੀ ਸੋਭਾ ਨਿਰਮਲੀ ਹੈ, ਮੈਲ ਤੋਂ ਰਹਿਤ ਹੈ।
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੋ ਪ੍ਰਾਪਤ ਹੋਏ।
ਸਤਿਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਦੱਸਦੇ ਹਨ ਕਿ ਹੇ ਵਾਹਿਗੁਰੂ ਜੀ, ਆਪ ਦੇ ਪਾਸ ਸਾਡੀ ਬੇਨਤੀ ਹੈ, ਹਿਰਦੇ ਵਿੱਚੋਂ ਪ੍ਰਾਪਤ ਹੋਵੋ, ਪ੍ਰਗਟ ਹੋ ਕੇ ਮਿਲੋ ਸੱਚੇ ਪਾਤਸ਼ਾਹ।
ਮੈਂ ਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ।
ਹਜ਼ੂਰ ਕਹਿੰਦੇ ਵਿਸਾਖ ਦਾ ਮਹੀਨਾ ਤਾਂ ਸੁਹਾਵਾ ਸੁਹਾਵਣਾ ਸ਼ੋਭਨੀਕ ਚੰਗਾ ਲੱਗ ਸਕਦਾ ਹੈ, ਜਾਂ ਸੰਤ ਰੱਬ ਦੇ ਪਿਆਰਿਆਂ ਦਾ ਮਿਲਾਪ ਤੇ ਹਰੀ ਦਾ ਮਿਲਾਪ ਹੋਵੇ। ਹਰੀ ਦੇ ਜਿਹੜੇ ਸੰਤ ਹਨ ਉਹਨਾਂ ਨੂੰ ਜੇ ਕੋਈ ਭੇਟੇ ਮਿਲਦਾ ਹੈ ਤਾਂ ਵਿਸਾਖ ਦਾ ਮਹੀਨਾ ਸੁਹਾਵਾ, ਅਥਵਾ ਸੰਤ ਜਨਾਂ ਨੂੰ ਤੇ ਹਰੀ ਪਰਮਾਤਮਾ ਨੂੰ ਜਪਣਾ, ਸੰਤਾਂ ਦਾ ਮਿਲਾਪ, ਸੰਤਾਂ ਨੂੰ ਮਿਲ ਕੇ ਹਰੀ ਨੂੰ ਜਪਣਾ, ਉਸ ਅਕਾਲ ਪੁਰਖ ਨੂੰ ਜਪਣ ਕਰਕੇ ਮਹੀਨਾ ਸੋਭਨੀਕ ਹੋਵੇਗਾ, ਅਥਵਾ ਸੰਤ ਬਣ ਕੇ ਜਦੋਂ ਕੋਈ ਭੇਟ ਲੈਂਦਾ, ਪ੍ਰਾਪਤ ਕਰ ਲੈਂਦਾ ਵਾਹਿਗੁਰੂ ਨੂੰ, ਉਹਦੇ ਵਾਸਤੇ ਸਾਰੇ ਦਿਨ ਸੁਹਾਵੇ ਸੋਭਨੀਕ ਹਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਪਰਮ ਪਵਿੱਤਰ ਉਪਦੇਸ਼ ਵਿਸਾਖ ਦੇ ਮਹੀਨੇ ਦੁਆਰਾ ਵਾਹਿਗੁਰੂ ਨੂੰ ਜਪਣ ਦਾ ਤੇ ਸੰਸਾਰ ਵੱਲੋਂ ਵਿਰਾਗ ਧਾਰਨ ਦਾ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਦਾਸ ਪਾਸੋਂ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀ।
ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ।
ਵਿਸਾਖ ਸੁਹਾਵਾ ਤਾਂ
ਲੱਗੇ ਜਾਂ ਸੰਤ ਭੇਟ ਹਰ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।